ਏਸਨ ਫੌਜ ਨਵਾਬ ਚੜੇ ਆਏ ਲਏ ਸਿਰਹੰਦ ਹੁਣ ਟਿਗ ਮੰਗਵਾਏ ਚਾਰ ਬੁਰਜ ਤੋਂ ਤਕੜੇ ਕਰੇ ਮਾਤਾ ਗੁਜਰੀ ਸਾਥੇ ਫੜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ ਕੇ ਵੋਹਿਤ ਚਵਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਜੋਤ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਸਵਾਇਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਤਸੰਗੀ ਜਨੋ ਵੱਡੇ ਭਾਗ ਹਨ ਆਪਣੇ ਸਭਨਾਂ ਦੇ ਜਿਨ੍ਹਾਂ ਤੇ ਸਤਿਗੁਰਾਂ ਜੀ ਨੇ ਕਿਰਪਾ ਕਰਕੇ ਸਤ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਦੀ ਰਸਤਾਂ ਦੁਆਰਾ ਸਰਵਣ ਕੀਤੇ ਹਨ। ਹੁਣ ਸਮਾਂ ਬਣਿਆ ਹੈ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਦਾ। ਚਮਕੌਰ ਦੀ ਗੜੀ ਦੇ ਅੰਦਰ ਪੰਜਾਂ ਸਿੰਘਾਂ ਨੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਗੜੀ ਨੂੰ ਛੱਡ ਦਿਓ। ਸਤਿਗੁਰਾਂ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਭਾਈ ਸੰਤ ਸਿੰਘ ਜੀ ਨੂੰ ਕਲਗੀ ਤੋੜਾ ਦਿੱਤਾ, ਨਾਲ ਹੀ ਕਿਹਾ ਵੀ ਦੁਸ਼ਮਣਾਂ ਦੇ ਹੱਥ ਨਹੀਂ ਆਉਣਾ, ਸ਼ਹੀਦ ਬਸ਼ੱਕ ਹੋ ਜਾਣਾ। ਇੱਥੋਂ ਸਤਿਗੁਰੂ ਜੀ ਤਾੜੀ ਮਾਰ ਕੇ ਨਿਕਲੇ, ਫੌਜਾਂ ਆਪਸ ਦੇ ਵਿੱਚ ਹੀ ਲੜਦੀਆਂ ਰਹੀਆਂ। ਸਤਿਗੁਰੂ ਜੀ ਅੱਗੇ ਗਏ ਮਾਛੀਵਾੜੇ ਦੇ ਜੰਗਲਾਂ ਚ, ਇੱਥੋਂ ਭਾਈ ਗੁਲਾਬੇ ਮਸੰਦ ਦੇ ਘਰੇ ਚਲੇ ਗਏ। ਇੱਥੋਂ ਗਨੀ ਖਾਨ ਤੇ ਨਵੀ ਖਾਨ ਨੇ ਸਤਿਗੁਰਾਂ ਜੀ ਨੂੰ ਪੁੱਤ ਦੇ ਪੀਰ ਦੇ ਰੂਪ ਚ ਪਲੰਘ ਤੇ ਬਿਠਾ ਕੇ ਫੌਜ ਦੇ ਘੇਰੇ ਦੇ ਵਿੱਚੋਂ ਲਿਜਾਣਾ ਕੀਤਾ। ਸਤਿਗੁਰੂ ਜੀ ਕਨੇਜ ਪਹੁੰਚੇ, ਮੋਹੀ ਪਿੰਡ ਗਏ, ਪਰ ਬਹੁਤਾ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ। ਜਿਸ ਵਾਰ ਸਤਿਗੁਰੂ ਜੀ ਕਟਾਣਾ ਸਾਹਿਬ ਦੀ ਧਰਤੀ ਤੇ ਆਏ, ਇੱਥੇ ਤੁਰਕਾਂ ਨੇ ਪ੍ਰਤਿਆਵਾ ਲੈਣ ਦੀ ਇੱਛਾ ਕੀਤੀ। ਸਤਿਗੁਰਾਂ ਜੀ ਨੇ ਤਾਂ ਕੁਛ ਅੱਗਿਆ ਨਹੀਂ, ਸਿੱਖਾਂ ਨੂੰ ਛਕਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਕਿਰਪਾਨ ਭੇਟਾ ਕੀਤੀ ਤੇ ਵਹਿਮ ਭਰਮ ਦਾ ਨਾਸ ਹੋਇਆ। ਇਸ ਤਰ੍ਹਾਂ ਸਤਿਗੁਰੂ ਜੀ ਚਲਦੇ ਹੋਏ ਦੀਨੇ ਕਾਂਗੜ ਪਹੁੰਚੇ ਨੇ। ਭਾਈ ਲਖਮੀਰ ਭਾਈ ਸਮੀਰ ਸਤਿਗੁਰਾਂ ਜੀ ਦੇ ਹਜ਼ੂਰ ਹਾਜ਼ਰ ਹੋਏ ਨੇ। ਇੱਥੋਂ ਹੀ ਸਤਿਗੁਰਾਂ ਜੀ ਨੇ ਸੁਨੇਹਾ ਭੇਜਿਆ, ਭਾਈ ਛੋਟੇ ਸਾਹਿਬਜ਼ਾਦਿਆਂ ਬਾਰੇ ਕੋਈ ਖਬਰ ਨਹੀਂ ਹੈ, ਉਹ ਲਿਆ ਕੇ ਦਿਓ। ਤਾਂ ਨੂਰਾ ਮਾਹੀ ਜੀ ਨੇ ਸਰਹੰਦ ਤੋਂ ਖਬਰ ਦੇਣਾ ਕੀਤੀ, ਦੱਸਦੇ ਵੀ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਆਪਣੇ ਪਿੰਡ ਸਹੇੜੀ ਲੈ ਗਿਆ, ਥੋੜੀ ਮਾਇਆ ਦੇ ਲਾਲਚ ਵਿੱਚ ਆ ਕੇ ਉਸਨੇ ਜਾਨੀ ਖਾਂ ਮਾਨੀ ਖਾਂ ਰੰਗੜਾਂ ਨੂੰ ਮਰੰਡੇ ਕਹਿ ਕੇ ਗ੍ਰਿਫਤਾਰ ਕਰਵਾ ਦਿੱਤਾ। ਉਹਨੇ ਵੀ ਇਨਾਮ ਦੇ ਲਾਲਚ ਦੇ ਵਿੱਚ ਸਤਿਗੁਰਾਂ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਕੇ ਸਰਹੰਦ ਬਚਾਇਆ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਤਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜੋ ਪਈ
ਇਹ ਸੁਨ ਫੌਜ ਨਵਾਬ ਚੜ ਆਏ
ਇਹਦੇ ਰੋਸ ਸਰਹੰਦ ਦੇ ਨਵਾਬ ਨੇ ਵਜ਼ੀਰ ਖਾਨ ਨੇ ਫੌਜ ਭੇਜ ਦਿੱਤੀ ਮਰੰਜੇ ਮਰੰਡੇ ਚੜ ਕੇ ਆਏ
ਲਏ ਸਿਰਹੰਦ ਹੁਣ ਟਿਗ ਮੰਗਵਾਏ
ਤੋਂ ਸਤਿਗੁਰਾਂ ਜੀ ਦੇ ਸਾਹਿਬਜ਼ਾਦਿਆਂ ਰੋ ਸਰਹੰਦ ਮੰਗਵਾ ਲਿਆ
ਚਾਰ ਬੁਰਜ ਸੋ ਤਕੜੇ ਕਰੇ
ਸਤਿਗੁਰਾਂ ਜੀ ਦੇ ਸਾਹਿਬਜ਼ਾਦੇ ਔਰ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿਚ ਰੱਖਣਾ ਕੀਤਾ
ਮਾਤਾ ਗੁਜਰੀ ਸਾਥੇ ਫੜੇ
ਅੱਜ ਵੀ ਨਾਲ ਹੀ ਹਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੇ
ਔਰ ਖੱਤਰੀ ਉਤੋਂ ਸੁੱਚਾ ਆਨੰਦ ਨਾਮ
ਵਜ਼ੀਰ ਖਾਨ ਦਾ ਦੀਵਾਨ ਸੀ ਸੁੱਚਾ ਆਨੰਦ ਖੱਤਰੀ
ਕਿਤ ਕੱਲੇ ਉਥੋਂ ਕਰਨ ਸਾਕ ਗੁਰ ਧਾਮ
ਕਿੱਥੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਜ਼ੂਰ ਚੰਦੂ ਦੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਭੇਜੇ ਸੀ ਲਾਗੀ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸੀ
ਗੁਰੂ ਨਾ ਮੰਨਿਆ ਉਸ ਰੱਖਿਓ ਯਾਦ
ਹੁਣ ਤੱਕ ਉਸ ਗੱਲ ਨੂੰ ਯਾਦ ਰੱਖੀ ਬੈਠਿਆ ਵੀ ਗੁਰੂ ਨੇ ਗੱਲ ਨੀ ਸੀ ਮੰਨੀ ਸਾਡੇ ਖੱਤਰੀਆਂ ਦੇ
ਇਮ ਕਰ ਸਮਝਿਓ ਉਨ ਵੈ ਬਾਦ
ਉਸ ਝਗੜੇ ਨੂੰ ਇਸ ਨੇ ਇੱਥੇ ਲਿਆਂਦਾ ਯਾਦ ਕੀਤਾ ਈਰਖਾ ਕਰਦਾ
ਹੁਣ ਕਹਿਓ ਨਵਾਬ ਇਹ ਸਰਪ ਬਿਸੂਰੇ
ਆਨੰਦ ਨੇ ਕਿਹਾ ਨਵਾਬ ਵਜ਼ੀਰ ਖਾਨ ਨੂੰ ਕਹਿੰਦਾ ਇਹ ਸੱਪ ਦੇ ਬੱਚੇ ਨੇ
ਛੋਟੇ ਵੱਡੇ ਇਹ ਦਸਗ ਜ਼ਰੂਰ
ਵੱਡਾ ਹੋਵੇ ਛੋਟਾ ਹੋਵੇ ਉਹਨੇ ਡੰਗ ਮਾਰਨਾ ਹੀ ਮਾਰਨਾ
ਔਰ ਜੋ ਇਨਕੋ ਤੁਮਤ ਉਠਾਏ
ਇਹਨਾਂ ਦੇ ਉੱਤੇ ਜਿਹੜੀਆਂ ਤੁਮਤਾਂ ਲੱਗੀਆਂ ਹਨ
ਦੋਤੇ ਨਾਏ ਸੋ ਦਿੱਤੀ ਜਾਏ
ਉਹਦਾ ਜਵਾਬ ਨੀ ਦਿੱਤਾ ਜਾਣਾ ਅਗਰ ਤੂੰ ਛੱਡ ਦਿੱਤਾ ਇਹਨਾਂ ਨੂੰ
ਅਬ ਇਨਕੋ ਦੇ ਮਲੇਰੀਅਨ ਸੋ ਪਾਏ
ਹੁਣ ਇਉਂ ਕਰੋ ਵੀ ਮਲੇਰੀਏ ਪਠਾਨ ਨੂੰ ਇਹ ਬੱਚੇ ਸੌਂਪ ਦਿਓ
ਮਾਰੇ ਜਿਵੇਂ ਕਈ ਭਰਾਏ
ਇਹਨਾਂ ਦੇ ਭਰਾ ਨਾਰ ਖਾਨ ਨੂੰ ਗੁਰੂ ਨੇ ਮਾਰਿਆ
ਹੁਣ ਕਹਿ ਹੱਥੀ ਇਹਨੇ ਮਰਵਾਏ
ਕਰਕੇ ਉਹ ਆਪਣਾ ਬਦਲਾ ਲੈ ਲਵੇਗਾ
ਤੋ ਬਜੀਦੇ ਲਏ ਬੁਲਵਾਏ
ਸ਼ੇਰ ਖਾਨ ਨੂੰ ਬੁਲਾਇਆ ਕਚਹਿਰੀ ਦੇ ਵਿਚ
ਸ਼ੇਰ ਮੁਹੰਮਦ ਬਦ ਉਨ ਥਾਇਓ
ਵੱਡਾ ਸੀ ਸ਼ੇਰ ਮੁਹੰਮਦ ਜਿਹੜਾ ਉਥੇ ਆਇਆ
ਅਖਵਾਜ ਖਿਜਰ ਵੀ ਸਾਥੋ ਆਇਓ
ਰਾਜਾ ਖਿਜਰੀ ਦਾ ਭਰਾ ਉਹ ਵੀ ਆਇਆ ਨਾਲ
ਤੁਮਰੋ ਮਾਰਿਓ ਗੁਰ ਨਾਰਖਾ ਭਾਈ ਉਸ ਬੇਟੇ ਤੁਮ ਦਿਓ ਮਰਵਾਏ
ਵਜ਼ੀਰ ਖਾਨ ਨੇ ਕਿਹਾ ਵੀ ਗੱਲ ਸੁਣੋ ਤੁਹਾਡੇ ਭਰਾ ਨਾਰ ਖਾਨ ਨੂੰ ਚਮਕੌਰ ਦੀ ਗੜੀ ਚ ਗੁਰੂ ਨੇ ਮਾਰਿਆ ਇਹ ਗੁਰੂ ਦੇ ਪੁੱਤ ਪੁੱਤਰ ਨੇ ਤੇ ਤੁਸੀਂ ਇਹਨਾਂ ਨੂੰ ਮਾਰ ਕੇ ਬਦਲਾ ਲੈ ਲੋ
ਦੋਹੇਰਾ ਸ਼ੇਰ ਮੁਹੰਮਦ ਨੈਗਨੀ ਬੋਲੇ ਉਸੀ ਹਿਲਾਏ
ਸ਼ੇਰ ਮੁਹੰਮਦ ਨੇ ਗੱਲ ਸੁਣ ਕੇ ਸਿਰ ਹਿਲਾਇਆ ਨਾਂ ਦੇ ਵਿਚ ਵੀ ਨਹੀਂ ਖੁਦਾ ਦਾ ਵਾਸਤਾ ਇਹ ਕੰਮ ਮੈਥੋਂ ਨਹੀਂ ਹੋਣਾ
ਹਮ ਮਾਰੇ ਸ਼ੀਰ ਖੋਰਿਆ ਜਗ ਮੈਂ ਅਪਜਸ ਆਏ
ਕਹਿੰਦਾ ਵੀ ਜੇ ਮੈਂ ਇਹ ਪਾਪ ਕੀਤਾ ਇੱਕ ਪਾਸੇ ਮੈਂ ਜਰਨੈਲ ਪਠਾਨ ਨਵਾਬ ਤੇ ਇਹਨਾਂ ਬੱਚਿਆਂ ਨੂੰ ਮਾਰ ਕੇ ਸੰਸਾਰ ਦੇ ਵਿਚ ਅਜਾਸ ਹੋਵੇਗਾ ਮੇਰਾ ਮੈਂ ਕਿਹੜਾ ਮੂੰਹ ਦਿਖਾਵਾਂਗਾ ਸੰਸਾਰ ਨੂੰ ਵੀ ਮੈਂ
ਸੂਰਮੈ ਕਰ ਜੰਗ ਲੜਾਈ
ਮੇਰੇ ਭਰਾ ਨੂੰ ਗੁਰੂ ਨੇ ਐਵੇਂ ਨੀ ਮਾਰਿਆ ਉਹ ਮੈਦਾਨੇ ਜੰਗ ਮਰਿਆ ਲੜਨ ਵਾਸਤੇ ਕਿਹਾ ਲੜਨ ਦੇ ਵਿਚ ਲੜਾਈ ਵਿਚ ਮਰਨਾ ਤੇ ਮਾਰਨਾ ਹੀ ਹੁੰਦਾ ਵੈਸੇ ਬਦਲੇ ਵਾਲੀ ਕੋਈ ਗੱਲ ਹੈ ਨੀ ਇਹ
ਮਾਰੇ ਸ਼ੀਰ ਖੋਰ ਕਿਆ ਵਡਿਆਈ
ਬਦਲੇ ਵਿਚ ਅਸੀਂ ਦੁੱਧ ਪੀਣੇ ਬੱਚਿਆਂ ਨੂੰ ਮਾਰੀਏ ਇਹ ਕਿਹੜੀ ਵਡਿਆਈ ਹੈ
ਉੱਠੈ ਨਾ ਮਾਨੀ ਹਾ ਨਾਰਾ ਮਾਰਾ।
ਉਹਨੇ ਸਲਾਹ ਦਿੱਤੀ ਵਜ਼ੀਰ ਖਾਨ ਨੂੰ ਵੀ ਮੈਂ ਤੈਨੂੰ ਵੀ ਇਹੀ ਕਹਾਂਗਾ ਕਿ ਠੀਕ ਹੈ ਗੁਰੂ ਸੂਰਮੈ ਜਰਨੈਲ ਹੈ ਉਹਦੇ ਨਾਲ ਲੜੋ ਪਰ ਇਹਨਾਂ ਬੱਚਿਆਂ ਨੂੰ ਉਹਦੇ ਬਦਲੇ ਚ ਨਹੀਂ ਮਾਰਨਾ ਚਾਹੀਦਾ। ਮੈਂ ਤੁਹਾਨੂੰ ਵੀ ਇਹੀ ਗੱਲ ਕਹਾਂਗਾ ਵੀ ਇਹਨਾਂ ਨੂੰ ਛੱਡ ਦਿਓ ਇਹ ਦੁੱਧ ਪੀਣ ਵਾਲੇ ਬੱਚੇ ਨੇ। ਇਹ ਹਾ ਦਾ ਮਾਰਿਆ ਸ਼ਹਾ ਦਾ ਨਾਰਾ ਸ਼ੇਰ ਮੁਹੰਮਦ ਨੇ ਮਾਰਿਆ
ਨਵਾਬ ਉਹ ਠੱਠਿਓ ਵਿਚਾਰਾ।
ਫਿਰ ਇਹਨਾਂ ਬੱਚਿਆਂ ਨੂੰ ਪਰਖਣ ਦੇ ਲਈ ਵਜ਼ੀਰ ਖਾਨ ਨੇ ਪਰਖ ਵੀ ਕੀਤੀ
ਸਦ ਬਾਲਕ ਉਹਨਾਂ ਦੋ ਬਾਏ।
ਜਦੋਂ ਉਹਨਾਂ ਨੇ ਵੇਖਿਆ ਵੀ ਇਹਨਾਂ ਦੇ ਵਿੱਚ ਬੱਚਿਆਂ ਵਾਲੀ ਕੋਈ ਗੱਲ ਨਹੀਂ ਹੈ ਇਹ 7 ਸਾਲ ਦੇ 9 ਸਾਲ ਦੇ ਜਿਹੜੇ ਬੱਚੇ ਨੇ ਬੱਚਿਆਂ ਵਾਲੀ ਗੱਲ ਨਹੀਂ ਕਰਦੇ ਗੱਲ ਤੇ ਸਿਆਣਿਆਂ ਵਾਲੀ ਕਰਦੇ ਨੇ। ਅਸੀਂ ਵੱਡੇ ਹੋ ਕੇ ਸ਼ਸਤਰ ਖਰੀਦਾਂਗੇ ਸਿੰਘਾਂ ਨੂੰ ਇਕੱਠੇ ਕਰਾਂਗੇ ਜ਼ੁਲਮ ਦੇ ਖਿਲਾਫ਼ ਲੜਾਂਗੇ ਤੇਰੇ ਵਰਗਿਆਂ ਦਾ ਸੌਦਾ ਲਵਾਂਗੇ ਇਹ ਸ਼ਰੇਆਮ ਕਹਿੰਦੇ ਨੇ ਬੱਚੇ। ਹੁਣ ਉਹ ਸੋਚਦਾ ਹੈ ਵੀ ਇੰਨੀ ਛੋਟੀ ਉਮਰ ਦੇ ਵਿੱਚ ਇਹਨਾਂ ਦੀ ਸੋਚ ਇਹ ਹੈ ਤੇ ਵੱਡੇ ਹੋ ਕੇ ਫਿਰ ਸਾਨੂੰ ਹੀ ਵਕਤ ਪਾਉਣਗੇ ਨਾ ਇਸ ਕਰਕੇ ਇਹਨਾਂ ਨੂੰ ਜਿਉਂਦੇ ਨਹੀਂ ਰੱਖਣਾ ਚਾਹੀਦਾ।
ਸਦ ਬਾਲਕ ਉਨ ਦੋ ਬਹਾਏ ਹੋ ਮੁਸਲਮਾਨ ਸੁਖਨ ਅਲਾਏ।
ਸ਼ਰਤ ਰੱਖੀ ਵੀ ਤੁਸੀਂ ਉਹ ਕਰੋ ਦੋਵਾਂ ਨੂੰ ਬਿਠਾ ਕੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਵੀ ਤੁਸੀਂ ਮੁਸਲਮਾਨ ਹੋ ਜਾਣਾ ਕਰੋ
ਨੇ ਆਵਲ ਦੀਨ ਤੋ ਦੇਵ ਗੋ ਮਾਰ।
ਤੁਹਾਨੂੰ ਸਾਰੇ ਸੁੱਖ ਮਿਲਣਗੇ ਅਗਰ ਨਹੀਂ ਆਉਂਦੇ ਤੇ ਤੁਹਾਨੂੰ ਮਾਰ ਦਿੱਤਾ ਜਾਵੇਗਾ।
ਜਿਮ ਮਾਰਿਓ ਤੁਮ ਪਿਤਾ ਕਰ ਖੁਆਰ।
ਕਹਿੰਦੇ ਅਸੀਂ ਤੁਹਾਡੇ ਪਿਤਾ ਨੂੰ ਖੁਆਰ ਕਰਕੇ ਮਾਰਿਆ। ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਵੀ ਤੁਹਾਡੇ ਪਿਤਾ ਨੂੰ ਅਸੀਂ ਚਮਕੌਰ ਦੀ ਗੜੀ ਚ ਮਾਰ ਦਿੱਤਾ ਕਿਉਂਕਿ ਕਲਗੀ ਤੋੜਾ ਵੇਖ ਕੇ ਉਥੇ ਰੌਲਾ ਪੈ ਗਿਆ ਸੀ ਵੀ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਤੁਰਕਾਂ ਨੇ ਜਿਵੇਂ ਤੁਹਾਡੇ ਪਿਤਾ ਨੂੰ ਮਾਰਿਆ ਖੁਆਰ ਕਰਕੇ।
ਸੁਣ ਬਾਲਕ ਗੁੱਸੋ ਆਇਓ।
ਸੁਣਦਿਆਂ ਹੀ ਦੋਵੇਂ ਸਾਹਿਬਜ਼ਾਦਿਆਂ ਨੂੰ ਗੁੱਸਾ ਆ ਗਿਆ।
ਹਮਰਾ ਪਿਤ ਕੋ ਸਕੈ ਮਰਵਾਇਓ।
ਕੌਣ ਦੋ ਸਿਰਾਂ ਵਾਲਾ ਜੰਮਿਆ ਜਿਹੜਾ ਸਾਡੇ ਪਿਤਾ ਨੂੰ ਮਾਰਨ ਵਾਲਾ ਹੋਵੇ ਨਾ ਕੋਈ ਮਰਵਾ ਸਕਦਾ ਤੇ ਨਾ ਹੀ ਉਹਨਾਂ ਨੂੰ ਮਾਰ ਸਕਦਾ। ਦੋ ਸਿਰਾਂ ਵਾਲਾ ਇੱਕ ਸਿਰ ਮਾਰਤਿਆ ਵੀ ਬਚ ਗਿਆ ਇੱਕ ਸਿਰ ਨਾਲ ਨਹੀਂ ਐਸਾ ਨਹੀਂ ਹੋ ਸਕਦਾ।
ਹਮਰੋ ਪਿਤਾ ਬੜ ਰਖਤ ਹਥਿਆਰ।
ਪਿਤਾ ਜੀ ਹਰ ਵਕਤ ਆਪਣੇ ਕੋਲ ਹਥਿਆਰ ਰੱਖਦੇ ਹਨ।
ਮਾਰਨ ਵਾਲੇ ਬੋਲੇ ਮਾਰ
ਕਰਕੇ ਮਾਰਨ ਵਾਲਿਆਂ ਨੂੰ ਸਾਡੇ ਪਿਤਾ ਜੀ ਪਹਿਲਾਂ ਹੀ ਮਾਰ ਲੈਂਦੇ ਹਨ।
ਸੁਣ ਬਾਬਿਓ ਸੁਖਨੇ ਉਚਾਰੇ।
ਇਹ ਗੱਲ ਸੁਣੀ ਤੇ ਬਾਦਸ਼ਾਹ ਵਜ਼ੀਰ ਖਾਨ ਨੇ ਕਿਹਾ ਵੀ ਮੇਰੇ ਲਈ ਇਹ ਸੁਖਦਾਈ ਨਹੀਂ ਹੈ।
ਹੈ ਇਹ ਲੜਕੇ ਜ਼ਬਹ ਕਰਨੇ ਵਾਰੇ।
ਬੱਚਿਆਂ ਨੂੰ ਮਾਰਨਾ ਹੀ ਪਵੇਗਾ ਜੇਵਾ ਕਰਨਾ ਹੀ ਪੈਣਾ।
ਜੋ ਇਹ ਹੋਏ ਨਾ ਮੁਸਲਮਾਨ ਕਰੋ ਜਿਬਾ ਇਹਨੂੰ ਮਾਰੋ ਜਾਨ।
ਉਹਨੇ ਆਪਣੇ ਵਜ਼ੀਰਾਂ ਨੂੰ ਕਿਹਾ ਸੁੱਚੇ ਨੰਦ ਵਰਗਿਆਂ ਨੂੰ ਕਿਹਾ ਵੀ ਜੇ ਮੰਨਦੇ ਨੇ ਮਨਾ ਲਓ ਅਗਰ ਨਹੀਂ ਮੰਨਦੇ ਮੁਸਲਮਾਨ ਹੋਣਾ ਫਿਰ ਕੋਈ ਲਿਹਾਜ਼ ਨਹੀਂ ਹੈ ਫਿਰ ਇਹਨਾਂ ਨੂੰ ਮਾਰ ਦਿਓ।
ਦੋਏ ਰਾ ਇਤਕ ਕਹੀ ਜਬ ਦੁਸ਼ਟ ਸੁਨ ਤੁਰਕ ਪਏ ਪ੍ਰਸੰਨ।
ਗੱਲ ਜਦੋਂ ਦੁਸ਼ਟ ਨੇ ਕਹੀ ਤੇ ਤੁਰਕ ਪ੍ਰਸੰਨ ਹੋ ਗਏ।
ਅਰੇ ਕਸੀਟੇ ਹੋਵਤੇ ਆਇਓ ਉਹਨੇ ਨਾ ਤਰਸ।
ਇਹ ਸੁਣਦਿਆਂ ਹੀ ਉਹਨਾਂ ਨੇ ਬੱਚਿਆਂ ਨੂੰ ਘਸੀਟਿਆ ਇਧਰ ਉਧਰ ਕੀਤਾ ਧੱਕੇ ਮਾਰੇ ਕਿਸੇ ਦੇ ਵੀ ਮਨ ਵਿਚ ਤਰਸ ਨਹੀਂ ਆਇਆ।
ਪਈ ਪੁੱਤੋ ਹੁਆ ਤੋ ਛੁਰਾ ਇਕ ਵਾਰ।
ਸਾਹਿਬਜ਼ਾਦਿਆਂ ਤੇ ਫਤਵਾ ਲਾ ਦਿੱਤਾ ਇਹਨਾਂ ਨੂੰ ਨੀਹਾਂ ਚ ਚਿਣ ਕੇ ਸ਼ਹੀਦ ਕਰ ਦਿਓ। ਨੀਹਾਂ ਦੇ ਵਿਚ ਚਿਣੇ ਨੀਹਾਂ ਡਿੱਗ ਗਈਆਂ ਤੇ ਬੱਚੇ ਹਾਲੇ ਸਵਾਸ ਲੈ ਰਹੇ ਸਨ।
ਗੁਰ ਦੇ ਹੇਠ ਕਰਜ ਮੈਂ ਡਾਰੇ।
ਫਿਰ ਇਹਨਾਂ ਨੇ ਛੁਰਾ ਲਿਆ, ਸਾਹਿਬਜ਼ਾਦਿਆਂ ਦੇ ਪਾਵਨ ਸਰੀਰ ਨੂੰ ਗੋਡਿਆਂ ਹੱਥਾਂ ਥੱਲੇ ਲੈ ਕੇ ਜੀਵਾ ਕਰ ਦਿੱਤਾ।
ਤਰਫ ਤਰਫ ਗਈ ਜਿੰਦ ਉਡਾਏ,
ਇਹਦੇ ਨਾਲ ਸਾਹਿਬਜ਼ਾਦੇ ਸ਼ਹੀਦ ਹੋਏ।
ਮਸ਼ੀਰ ਖੋਲ ਦੋਏ ਦੇ ਕਤਲਾਏ।
ਸਤਿਗੁਰਾਂ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਇੱਥੇ ਸਰਹੰਦ ਦੀ ਧਰਤੀ ਤੇ ਕਤਲ ਕਰਵਾ ਦਿੱਤਾ।
ਇਹੀ ਬਾਤ ਬਦ ਮਾਂ ਸੁਣ ਲਈ,
ਮਾਤਾ ਜੀ ਨੇ ਸੁਨੇਹਾ ਸੁਣਿਆ,
ਮਾਤਾ ਨੇ ਵੀ ਪ੍ਰਾਣ ਉਡਾਏ,
ਇਹਨੇ ਵੀ ਆਪਣਾ ਪਾਵਨ ਸਰੀਰ ਛੱਡ ਦਿੱਤਾ।
ਐਸੋ ਪਇਓ ਤਾਂ ਬਦਕਾਰਾ,
ਇਹੋ ਜਿਹਾ ਵੱਡਾ ਮਾੜਾ ਕੰਮ ਹੋਇਆ ਸਰਹੰਦ ਦੀ ਧਰਤੀ ਤੇ।
ਹਾਹਾਕਾਰ ਸੁਣ ਜਗਤੀ ਉਚਾਰਾ,
ਸੰਸਾਰ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਇਸ ਜ਼ੁਲਮ ਦੀ।
ਸੁਹੇਰਾ ਕਹੂ ਕਾ ਉਸ ਵਕਤ ਗੱਲ ਜੋ ਉਨ ਜ਼ੁਲਮੀ ਕੀਨ।
ਭਾਈ ਸਾਹਿਬ ਜੀ ਕਹਿੰਦੇ ਵੀ ਆਪਾਂ ਸੁਣਦੇ ਹਾਂ ਤੇ ਮੈਂ ਲਿਖਦਾ ਹਾਂ ਪੜ੍ਹਦੇ ਹਾਂ, ਤੇ ਜਦੋਂ ਅਸੀਂ ਉਹ ਘਟਨਾ ਨੂੰ ਚੇਤੇ ਕਰਦੇ ਹਾਂ ਸਾਡਾ ਆਪਣਾ ਹਿਰਦਾ ਕੰਬਣ ਲੱਗ ਜਾਂਦਾ ਵੀ ਐਸਾ ਜ਼ੁਲਮ ਕਿ ਜਦੋਂ ਹੋਇਆ ਹੋਵੇਗਾ ਉਦੋਂ ਕਿਹੋ ਜਿਹੇ ਹਾਲਾਤ ਹੋਣਗੇ। ਭਾਈ ਸਾਹਿਬ ਜੀ ਆਪਣੀ ਫੀਲਿੰਗ ਆਪਣਾ ਅਨੁਭਵ ਦੱਸਦੇ ਹਨ।
ਅੰਬਰ ਚਈਅਤ ਉੱਤ ਗਿਰਿਓ, ਚਈਅਤ ਫਟੀ ਜ਼ਮੀਨ।
ਇਤਨਾ ਜ਼ੁਲਮ ਇਸ ਧਰਤੀ ਤੇ ਹੋਇਆ, ਧਰਤੀ ਫਟ ਜਾਣੀ ਚਾਹੀਦੀ ਸੀ, ਅਸਮਾਨ ਧਰਤੀ ਤੇ ਡਿੱਗ ਜਾਣਾ ਚਾਹੀਦਾ ਸੀ ਜਿਤਨਾ ਵੱਡਾ ਜ਼ੁਲਮ ਸਰਹੰਦ ਦੀ ਧਰਤੀ ਤੇ ਹੋਇਆ।
ਦੋਹੇਰਾ ਸੋ ਸੁਨਿਓ ਗੱਲ ਗੁਰੂ ਜੋ ਜਾਂ ਬੈਠੇ ਰਾਏ ਕੋਲ।
ਕੱਲੇ ਦੇ ਕੋਲ ਸਤਿਗੁਰਾਂ ਜੀ ਨੇ ਸਾਰੀ ਖਬਰ ਸੁਣਨਾ ਕੀਤੀ।
ਆਇਓ ਤਰਫ ਸਿਰੰਦ ਕੇ ਉਨਕੇ ਜਰੋਏ ਰੋਏ ਬੋਲ।
ਕੱਲੇ ਦੇ ਕੋਲੋਂ ਸਤਿਗੁਰਾਂ ਜੀ ਨੇ ਸੁਨੇਹਾ ਲੈਣ ਵਾਸਤੇ ਭੇਜਿਆ ਤੇ ਉਹ ਪਹੁੰਚਿਆ ਦੀਨੇ ਦੀ ਕੰਗੜ ਦੀ ਧਰਤੀ ਤੇ ਨੂਰਾ ਵਾਹੀ। ਰੋ ਰੋ ਕੇ ਸਤਿਗੁਰਾਂ ਜੀ ਨੂੰ ਇਹ ਖਬਰ ਸੁਣਾ ਰਿਹਾ।
ਬਈ ਸੁਣ ਸਤਿਗੁਰ ਚੁੱਪ ਉਸ ਕਰਵਾਇਓ।
ਗੁਰੂ ਜੀ ਕਹਿੰਦੇ ਭਾਈ ਚੁੱਪ ਕਰ ਜਾ।
ਕਉ ਸਿੱਖਾ ਤੂੰ ਕਿੱਥੇ ਆਇਓ,
ਤੂੰ ਆਇਆ ਤੂੰ ਉਹ ਖਬਰ ਦੇਣਾ ਕਰ ਜਿਸ ਕੰਮ ਵਾਸਤੇ ਤੈਨੂੰ ਭੇਜਿਆ ਸੀ।
ਖਬਰ ਕੋ ਮਾਤਾ ਕੀ ਆਣੀ,
ਇਹ ਖਬਰ ਜੋ ਲਿਆਇਆ ਉਹ ਦੱਸ ਤੂੰ ਰੋਈ ਕਾਹਨੂੰ ਜਾਣਾ।
ਸਾਹਿਬਜ਼ਾਦਨ ਸਿਰ ਜ਼ੁਲਮ ਮਿਆਣੀ,
ਜ਼ੁਲਮ ਸਾਹਿਬਜ਼ਾਦਿਆਂ ਦੇ ਸਿਰ ਤੇ ਗੁਜ਼ਾਰਿਆ ਦੁਸ਼ਟਾਂ ਨੇ।
ਤੂੰ ਸਿੱਖ ਚੱਕ ਸਿਰ ਕੱਟਾ ਪਾਇਓ।
ਕਹਿਣ ਲੱਗੇ ਵੀ ਉਸ ਵਕਤ ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਕਿਵੇਂ ਪੈ ਗਿਆ।
ਤੁਰਕਨ ਆਪਣੋ ਨਾਸ਼ ਕਰਾਇਓ,
ਸਿੱਖਾਂ ਦਾ ਵੁੱਧੂ ਬਣਾ ਕੇ ਨਹੀਂ ਪਤਾ ਚੱਲਣ ਦਿੰਦਾ, ਪਰ ਆਪਣਾ ਤੇ ਨਾਸ਼ ਤੁਰਕਾਂ ਨੇ ਕਰਵਾ ਹੀ ਲਿਆ।
ਕਹੂੰ ਕਾ ਮੁਖੋਂ ਕਿਆ ਨਾ ਜਾਏ।
ਜਿਹੜੀ ਇਹ ਕਥਾ ਹੈ ਭਾਈ ਨੂਰਾ ਮਾਹੀ ਕਹਿੰਦੇ ਮਹਾਰਾਜ ਕਿਵੇਂ ਸੁਣਾਵਾ।
ਸਾਹਿਬਜ਼ਾਦਨ ਕੈ ਸੀਤ ਬਿਆਏ,
ਸਾਹਿਬਜ਼ਾਦਿਆਂ ਦੇ ਸਿਰ ਤੇ ਬੀਤੀ ਪੋਹ ਦੇ ਮਹੀਨੇ ਵਿਚ ਕਿਵੇਂ ਸੁਣਾਵਾ।
ਮੱਦ ਕਚਹਿਰੀ ਕਾਰੋ ਕਰਿਓ,
ਖਾਨ ਨੇ ਆਪਣੀ ਕਚਹਿਰੀ ਦੇ ਵਿਚ ਕਾਲਾ ਕਾਰਾ ਕੀਤਾ।
ਨੈਵੇ ਪਰਵਰਦਗਾਰੋਂ ਡਰਿਓ,
ਕਹਿੰਦੇ ਮੁਸਲਮਾਨ ਮਸੀਤ ਜਾਂਦੇ ਨੇ, ਪੰਜ ਨਵਾਜ਼ਾਂ ਪੜ੍ਹਦੇ ਨੇ, ਖੁਦਾ ਨੂੰ ਮੰਨਦੇ ਨੇ, ਪਰ ਆਪ ਕਰਦਿਆਂ ਹੋਇਆਂ ਉਹਦਾ ਦਿਲ ਨੀ ਕੰਬਿਆ ਨਹੀਂ ਡਰਿਆ।
ਘੜੀ ਕੋ ਗੁਰ ਰੇ ਮਸ਼ਟ ਮਾਰ,
ਸਤਿਗੁਰੂ ਜੀ ਸੁਣ ਕੇ ਚੁੱਪ ਰਹੇ ਕੁਝ ਸਮਾਂ।
ਫਿਰ ਬੋਲੇ ਗੁਰ ਜੀ ਦ੍ਰਿੜ ਧਾਰ,
ਸਤਿਗੁਰਾਂ ਜੀ ਨੇ ਸਾਰੀ ਕਥਾ ਸੁਣ ਕੇ ਫੈਸਲਾ ਸੁਣਾਇਆ।
ਧੂਆਂ ਹੁਤੈ ਕਚਾਰੀ ਸਿੱਖ ਕਨੇਰਾ,
ਕਹਿੰਦੇ ਭਾਈ ਬਹੁਤ ਸਾਰੇ ਸਿੱਖ ਵੀ ਨੇ ਜਿਹੜੇ ਇਨ੍ਹਾਂ ਤੁਰਕਾਂ ਦੇ ਕੋਲ ਨੌਕਰੀ ਕਰਦੇ ਨੇ, ਹੋਣਗੇ ਜ਼ਰੂਰ ਕਚਹਿਰੀ ਦੇ ਵਿੱਚ।
ਕਿਨੇ ਨਾ ਮੋੜੇ ਤੁਰ ਕੋ ਤਵੀਰੈ।
ਕੋਈ ਸਿੱਖ ਬੋਲਿਆ ਨੀ, ਕਿਸੇ ਨੇ ਕਿਹਾ ਨੀ ਉਹਨਾਂ ਨੂੰ ਵੀ ਭਾਈ ਆਹ ਕੰਮ ਨਾ ਕਰੋ।
ਹਮ ਤਕਸੀਰ ਪਤਸ਼ਾਹ ਵੀ ਥੇ ਨਾਏ।
ਇੱਥੇ ਉਹਨੂੰ ਡਰ ਹੀ ਨੀ ਰਿਹਾ, ਪਾਤਸ਼ਾਹ ਨੂੰ ਅਸੀਂ ਤੇ ਕੋਲ ਨਹੀਂ
ਸਾਂ, ਮਰਦ ਥਾ ਕੋ ਨਾਏ।
ਸਲਾਹ ਦਿੰਦਾ ਤੇ ਸ਼ਾਇਦ ਉਹ ਇਹ ਕੰਮ ਨਾ ਹੀ ਕਰਦਾ।
ਦੋਹੇਰਾ ਪਰ ਸਵਾਰਥ ਕੇ ਕਾਰਣੇ ਸਿਰ ਸਿੱਖ ਦੇਤ ਥੇ ਲਾਏ।
ਪਰਉਪਕਾਰ ਦੀ ਖਾਤਰ ਸਿੱਖ ਆਪਣਾ ਸਿਰ ਲਾ ਦਿੰਦੇ ਹਨ।
ਤੇ ਉਤਮ ਸੰਦ ਸੁਲੱਖਣੋ ਸਿੱਖ ਸੈ ਚੌਦਾਂ ਅਰਥਾਏ।
ਉੱਥੇ ਸੁਲੱਖਣਾ ਮਸੰਦ ਵੀ ਸੀ, 1400 ਲੋਕ 1400 ਘਰ ਸਿੱਖਾਂ ਦੇ ਵੀ ਸਨ ਸਰਹੰਦ ਦੇ ਵਿਚ।
ਪਈ ਰਾਏਪੁਰੇ ਉੱਥੇ ਕਚਹਿਰੀ ਮਾਏ,
ਰਾਏਪੁਰ ਦਾ ਸਿੱਖ ਵੀ ਸੀ ਕਚਹਿਰੀ ਦੇ ਵਿਚ।
ਜਿਨਾਰਥ ਲਿਓ ਬੁਲਾਕੀ ਗੱਲ ਥੰਬੀ ਨਾਏ,
ਨਾਸੜ ਤੋਂ ਸੀ ਬੁਲਾਕੀ ਨਾਥ ਉੱਥੇ।
ਹੁਣ ਬਾਲ ਮਾਰਨ ਕੋ ਕਿਆ ਤੁਦਾਏ।
ਜਦੋਂ ਬੈਠੇ ਸਨ ਫਿਰ ਉਹਦਾ ਦਾ ਕਿਵੇਂ ਲੱਗ ਗਿਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦਾ।
ਇਨਾ ਦਾਏ ਇਸ ਲਾਗੇ ਨਾ ਆਏ।
ਕਹਿੰਦੇ ਭਾਈ ਜਦੋਂ ਤੱਕ ਤਨ ਨੂੰ ਲੱਗੇ ਦੂਸਰੇ ਨੂੰ ਪਤਾ ਹੀ ਨੀ ਚੱਲਦਾ।
ਜਿਨ ਤਨ ਲੱਗੀ ਸੋ ਤਨ ਜਾਣੈ, ਹੋਰ ਲੋਕ ਇੱਕ ਕੋਲ ਬਖਾਣੈ।
ਇਸ ਨੂੰ ਉਹੀ ਮਹਿਸੂਸ ਕਰਦਾ ਜਿਹਦੇ ਤਨ ਲੱਗੀ ਹੁੰਦੀ, ਬਾਕੀ ਲੋਕੀ ਤਾਂ ਝੂਠ ਹੀ ਆਖਦੇ ਹਨ।
ਤੋ ਸਿੱਖਣ ਇਮ ਅਰਜ ਸੁਣਾਏ।
ਸਾਨੇ ਸਤਿਗੁਰਾਂ ਜੀ ਨੂੰ ਇਸ ਤਰ੍ਹਾਂ ਬੇਨਤੀ ਕਰਨਾ ਕੀਤੀ।
ਤੂੰ ਕਰਤੇ ਪਰਿਪੂਰਨ ਗਿਆਨੇ, ਤੁਮ ਵੀ ਗਿਰੇ ਨੈਣ ਨਾ ਪਾਨੇ।
ਸਤਿਗੁਰਾਂ ਜੀ ਦੇ ਕੋਲ ਬੇਨਤੀ ਕੀਤੀ, ਮਹਾਰਾਜ ਇਤਨਾ ਵੱਡਾ ਆਪ ਜੀ ਨੇ ਸਾਰਾ ਸਾਕਰ ਸੁਣਿਆ ਪਰ ਆਪ ਜੀ ਦੇ ਨੇਤਰਾਂ ਵਿਚ ਕੋਈ ਆਂਸੂ ਨਹੀਂ ਆਇਆ। ਭਾਈ ਪਰਮ ਸਿੰਘ, ਭਾਈ ਧਰਮ ਸਿੰਘ, ਭਾਈ ਰੂਪੇ ਕੇ ਵਾਲੇ ਤੇ ਉਦੋਂ ਸਤਿਗੁਰਾਂ ਜੀ ਦੇ ਕੋਲ ਬੈਠੇ ਸਨ, ਬਹੁਤ ਵੈਰਾਗ ਆਇਆ ਸਭ ਤੋਂ ਜ਼ਿਆਦਾ। ਕਿਉਂਕਿ ਜਦੋਂ ਇਹ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਸਨ ਇਹ ਸਤਿਗੁਰਾਂ ਜੀ ਦੇ ਸਾਹਿਬਜ਼ਾਦਿਆਂ ਨੂੰ ਖਡਾਉਂਦੇ ਰਹੇ ਨੇ, ਗੋਦੀ ਚੁੱਕਣਾ, ਕਨੇੜੀ ਚੁੱਕਣਾ। ਤੇ ਹੁਣ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਖਡਾਇਆ ਹੋਇਆ ਸੀ ਉਨ੍ਹਾਂ ਨੇ ਜਦੋਂ ਸ਼ਹੀਦੀ ਸੁਣੀ ਧੀਰਜ ਨਾ ਰਿਹਾ। ਸਤਿਗੁਰੂ ਜੀ ਕਹਿੰਦੇ ਭਾਈ ਕੀ ਹੋ ਗਿਆ? ਕਹਿੰਦੇ ਮਹਾਰਾਜ ਇਹੋ ਜਿਹੇ ਸੋਹਲ, ਇਹੋ ਜਿਹੇ ਫੁੱਲਾਂ ਵਰਗੇ ਕਿੰਨੇ ਵੱਡੇ ਧਰਮੀ ਆਪ ਜੀ ਦੇ ਸਾਹਿਬਜ਼ਾਦੇ। ਗੁਰੂ ਜੀ ਨੇ ਤਰੀਕਾ ਦੱਸਿਆ। ਸਤਿਗੁਰੂ ਜੀ ਕਹਿੰਦੇ ਭਾਈ ਧਰਮ ਸਿੰਘ ਵੀ ਆਹ ਚਾਰ ਲਕੀਰਾਂ ਬਾਹ ਧਰਤੀ ਤੇ, ਉਹਨੇ ਲਕੀਰਾਂ ਬਾਹਤੀਆਂ। ਸਾਹਿਬ ਜੀ ਕਹਿੰਦੇ ਬਈ ਮਟੇ ਦੇ, ਉਹਨੇ ਮਟੇ ਤੀਆਂ। ਸਤਿਗੁਰੂ ਜੀ ਕਹਿੰਦੇ ਇਉਂ ਦੱਸ ਵੀ ਜਦੋਂ ਚਾਰ ਲਕੀਰਾਂ ਧਰਤੀ ਤੇ ਮਾਰੀਆਂ ਕੋਈ ਤੈਨੂੰ ਖੁਸ਼ੀ ਹੋਈ? ਕਹਿੰਦੇ ਮਹਾਰਾਜ ਫਿਰ ਲਕੀਰਾਂ ਮਾਰਨ ਦੀ ਕਿਹੜੀ ਖੁਸ਼ੀ ਹੁੰਦੀ? ਸਾਹਿਬ ਜੀ ਕਹਿੰਦੇ ਜਦੋਂ ਮਿਟਾਈਆਂ ਕੋਈ ਦੁੱਖ ਹੋਇਆ? ਕਹਿੰਦੇ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਸਾਡੇ ਜੀਵਨ ਦੇ ਵਿਚ ਇਹ ਸਾਹਿਬਜ਼ਾਦੇ ਇਸੇ ਤਰ੍ਹਾਂ ਹੀ ਆਏ। ਜਦੋਂ ਆਏ ਅਸੀਂ ਕੋਈ ਖੁਸ਼ੀ ਨਹੀਂ ਸੀ ਮਨਾਈ, ਇਸੇ ਕਰਕੇ ਇਨ੍ਹਾਂ ਦੇ ਜਾਣ ਤੋਂ ਸਾਨੂੰ ਕੋਈ ਦੁੱਖ ਨਹੀਂ ਲੱਗਿਆ। ਗੱਜ ਕੇ ਆਖੋ ਸਤਨਾਮ
ਸ਼੍ਰੀ ਵਾਹਿਗੁਰੂ।
ਇਹ ਪ੍ਰਮਾਤਮਾ ਦੀ ਬਖਸ਼ੀ ਹੋਈ ਦਾਤ ਹੈ ਤੇ ਉਹਨੇ ਆਪ ਲੈ ਲਈ। ਦੋ ਸਾਹਿਬਜ਼ਾਦੇ ਸਾਡੇ ਸਾਹਮਣੇ ਸ਼ਹੀਦ ਹੋਏ, ਆਂਸੂ ਤੇ ਉਦੋਂ ਵੀ ਨਹੀਂ ਆਏ। ਸੋਰਮੇ ਦੀ ਅੱਖਾਂ ਦੇ ਵਿਚ ਕਦੇ ਆਂਸੂ ਨਹੀਂ ਹੁੰਦੇ, ਇਤਿਹਾਸ ਗਵਾਹ ਹੈ। ਬਾਬਾ ਗੁਰਦਿੱਤਾ ਜੀ ਦੇ ਹੱਥੋਂ ਕਰਤਾਰਪੁਰ ਦੀ ਧਰਤੀ ਤੇ ਅਸਮਾਨ ਖਾਨ ਮਾਰਿਆ ਗਿਆ, ਪੈਂਦੇ ਖਾਨ ਦਾ ਜਵਾਈ। ਹੁਣੇ ਇਕੱਠੇ ਖੇਡਦੇ ਸਨ, ਇਕੱਠੇ ਪਲੇ ਹੋਏ ਸਨ, ਇਕੱਠੇ ਪੜ੍ਹਦੇ ਸਨ, ਮਿੱਤਰ ਸਨ। ਤੇ ਜਦੋਂ ਬਾਬਾ ਗੁਰਦਿੱਤਾ ਜੀ ਨੇ ਮਾਰਿਆ ਤੇ ਉਹ ਗੱਲ ਚੇਤੇ ਆ ਗਈ ਵੀ ਮਿੱਤਰ ਸੀ ਸਾਡਾ ਬਹੁਤ ਪਿਆਰਾ, ਉਥੇ ਖੜ ਕੇ ਰੋਣ ਲੈ ਪਏ। ਸਤਿਗੁਰਾਂ ਜੀ ਦੇ ਕੋਲ ਸੁਨੇਹਾ ਪਹੁੰਚਿਆ, ਕਹਿੰਦੇ ਗੁਰਦਿੱਤਾ ਰੋ ਰਿਹਾ ਸਮਾਨ ਖਾਨ ਨੂੰ ਮਾਰ ਕੇ। ਸਾਹਿਬ ਜੀ ਕਹਿੰਦੇ ਘਰੇ ਛੱਡ ਕੇ ਆਓ ਇਹਨੂੰ, ਜੇ ਸੂਰਮਾ ਮੈਦਾਨੇ ਜੰਗ ਰੋਣ ਲੱਗ ਜੇ ਤੇ ਮੈਂ ਮਾਰ ਕੇ ਪਛਤਾਇਆ, ਅੱਗੇ ਮਾਰੇ ਨਾ ਦੂਸਰੇ ਨੇ ਉਹਦੇ ਤੀਰ ਮਾਰ ਦੇਣਾ ਵੀ ਇਹ ਤਾਂ ਰੋਂਦਾ ਹੀ ਹੈ, ਹੁਣ ਅੱਗੇ ਪਹੁੰਚਾਈਏ। ਤਾਂ ਸੂਰਮੇ ਦੇ ਨੇਤਰਾਂ ਦੇ ਵਿੱਚ ਕਦੇ ਆਂਸੂ ਨਹੀਂ ਹੁੰਦੇ ਹੁੰਦੇ, ਸਤਿਗੁਰਾਂ ਜੀ ਦੇ ਨੇਤਰਾਂ ਦੇ ਵਿੱਚ ਕਦੇ ਆਂਸੂ ਆਏ ਨਹੀਂ। ਗੁਰੂ ਨੇ ਤਾਂ ਸਾਡੇ ਆਂਸੂ ਪੂੰਝੇ ਨੇ, ਤੇ ਜੇ ਪੂੰਝਣ ਵਾਲੇ ਦੇ ਨੇਤਰਾਂ ਵਿੱਚ ਆ ਜਾ ਰੋਣ ਵਾਲਾ ਤਾਂ ਦੂਸਰੇ ਨੂੰ ਰੋਣ ਲਾ ਦਿੰਦਾ। ਇਸ ਲਈ ਸਤਿਗੁਰੂ ਜੀ ਕਹਿਣ ਲੱਗੇ, ਭਾਈ ਇਹ ਅਗੰਮੀ ਖੇਡ ਹੈ, ਮਾਲਕ ਦੀ ਦਾਤ ਮਾਲਕ ਨੇ ਲੈ ਲਈ ਹੈ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਉਹ ਦੋਸਤ ਜਿਨ੍ਹਾਂ ਨੇ ਕਹਿਰ ਗੁਜ਼ਾਰਿਆ ਹੈ ਉਹਨਾਂ ਦੇ ਦੀਵੇ ਬੁਝ ਜਾਣਗੇ।
ਫਿਰ ਸਤਿਗੁਰ ਉਸ ਸਿੱਖ ਪੁੱਛਿਓ ਕਿਨਹਾ ਨਾਰਾ ਮਾਰਿਓ ਨਾਏ।
ਜਿਹਨੇ ਪੁੱਛਿਆ, ਭਾਈ ਨੂਰਿਆ ਇਹ ਗੱਲ ਦੱਸ ਵੀ ਉੱਥੇ ਹਾ ਦਾ ਨਾਰਾ ਕਿਸੇ ਨੇ ਵੀ ਨਹੀਂ ਮਾਰਿਆ, ਕਿਸੇ ਦੇ ਮਨ ਵਿੱਚ ਵੀ ਨਹੀਂ ਦਇਆ ਆਈ, ਕਿਸੇ ਨੇ ਸੱਚ ਨੂੰ ਪਛਾਣਿਆ ਹੀ ਨਹੀਂ, ਇੰਨੇ ਲੋਕ ਸਨ ਉੱਥੇ, ਕੋਈ ਤੇ ਹੁਣ
ਉਸੀ ਸਿੱਖ ਤਮੇਮ ਕਹੇ ਇੱਕ ਮਲੇਰੀ ਪਛਾਣ ਕਾਏ।
ਸਿੱਖ ਦੱਸਿਆ ਨੂਰੇ ਮਾਈ ਨੇ, ਕਹਿਣ ਲੱਗੇ ਪਾਤਸ਼ਾਹ ਇਹ ਵੀ ਗੱਲ ਹੋਈ ਕਿ ਮਲੇਰ ਕੋਟੜੇ ਦਾ ਜਿਹੜਾ ਸ਼ੇਰ ਮੁਹੰਮਦ ਪਠਾਨ ਉਹਨੇ ਹਾ ਦਾ ਨਾਰਾ ਮਾਰਿਆ।
ਜੋ ਪਈ ਤੂੰ ਸਤਿਗੁਰ ਸ੍ਰੀ ਮੁਖੋਂ ਫੁਰਮਾਇਓ।
ਸੁਣ ਕੇ ਸਤਿਗੁਰੂ ਜੀ ਲੱਗੇ ਕਹਿਣ,
ਆਪਣੀ ਜੜਾ ਗਇਓ ਲਾਇਓ।
ਸਤਿਗੁਰੂ ਜੀ ਕਹਿੰਦੇ ਫਿਰ ਮਲੇਰੀਆ ਆਪਣੀ ਜੜ ਬਚਾ ਗਿਆ ਭਾਈ।
ਹੁਣ ਕਰਮੀ ਸਿਰ ਉਰਨ ਪਏ।
ਜਿਹੜੀ ਕਿਸੇ ਨੇ ਕਰਨੀ ਕਰੀ ਉਹਦੇ ਸਿਰ ਤੇ ਪੈਣੀ ਉਹ ਪੈਣੀ ਹੈ।
ਵਾਜਗੁਰੂ ਕੀ ਉਹਨ ਰੱਖ ਲਏ।
ਇਹ ਤਾਂ ਸੱਚ ਦੇ ਪੱਖ ਦੇ ਵਿੱਚ ਆਇਆ, ਕਿਸੇ ਨੇ ਤਾਂ ਕਿਹਾ ਵੀ ਇਹ ਗਲਤ ਹੈ। ਸਤਿਗੁਰਾਂ ਜੀ ਦੀ ਆਵਾਜ਼, ਗੁਰੂ ਜੀ ਦਾ ਵਚਨ ਨਿਕਲਿਆ ਮਲੇਰੀਆ ਦੇ ਹੱਕ ਦੇ ਵਿੱਚ। ਆ ਵੇਖ ਲੋ 47 ਤੱਕ ਬਟਵਾਰਾ ਹੋਇਆ, ਜਿਹੜਾ ਮਲੇਰੀਆ ਦੀ ਹੱਦ ਵਿੱਚ ਚਲਾ ਗਿਆ ਮੁਸਲਮਾਨ ਨੂੰ ਤਾਂ ਕਿਸੇ ਨੇ ਕੁਝ ਨਹੀਂ ਵਿਗਾੜਿਆ, ਇਹ ਉਹ ਹੁਣ ਤੱਕ ਰਿਹਾ ਬਈ ਗੁਰੂ ਦੇ ਸਾਹਿਬਜ਼ਾਦਿਆਂ ਦੇ ਹਾ ਦਾ ਨਾਰਾ ਮਾਰਿਆ ਸੀ। ਸੋ ਐਸੇ ਸਤਿਗੁਰੂ ਜੀ ਹਨ ਵੀ ਕਿੰਨੇ ਕਦਰਦਾਨ ਨੇ, ਤੇ ਸਿੱਖਾਂ ਨੇ ਸਤਿਗੁਰਾਂ ਜੀ ਦੇ ਬਚਨਾਂ ਤੇ ਪਹਿਰਾ ਦਿੱਤਾ। ਹਾਲਾਂਕਿ ਉਨ੍ਹਾਂ ਨੇ ਜ਼ਿਆਦਤੀਆਂ ਕੀਤੀਆਂ ਨੇ, ਪਰ ਫਿਰ ਵੀ ਸਿੱਖ ਕਹਿੰਦੇ ਸਾਨੂੰ ਮਾਰਨਾ ਨਹੀਂ ਬਈ, ਗੁਰੂ ਜੀ ਦਾ ਹੁਕਮ ਹੈ।
ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਆਪਣੇ ਪਿਆਰੇ ਮਿੱਤਰ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਹਾਲ ਦੱਸਣਾ।
ਤੁਧ ਬਿਨ ਰੋਗ ਰਜਾਈਆਂ ਦਾ ਉਡਣ।
ਇਹ ਮੇਰੇ ਮਾਲਕ ਤੇਰੇ ਤੋਂ ਬਿਨਾਂ ਸੁੱਖ ਲੈਣਾ ਕੋਈ ਵੀ ਉਹ ਇਸੇ ਤਰ੍ਹਾਂ ਹੀ ਜਾਣਨਾ ਕਰੋ ਰੋਗ ਹੈ।
ਨਾਗ ਨਿਵਾਸ ਦੇ ਰਹਿਣਾ,
ਨਾਗਾਂ ਦੇ ਨਾਲ ਰਹਿਣਾ ਹੋਵੇ।
ਸੂਲ ਸੁਰਾਏ ਖੰਜਰ ਪਿਆਲਾ,
ਸੁਰਾਹੀ ਹੈ ਖੰਜਰ ਹੈ ਪਿਆਲਾ ਹੈ।
ਬਿੰਗ ਕਸਾਈਆਂ ਦਾ ਸਹਿਣਾ,
ਇਸੇ ਤਰ੍ਹਾਂ ਜਿਵੇਂ ਬਿੰਗ ਦਾ ਦੁੱਖ ਕਸਾਈਆਂ ਦੇ ਕੋਲੋਂ ਸਹਿਣਾ ਹੋਵੇ।
ਯਾਰੜੇ ਦਾ ਸਨ ਸੱਤਰ ਚੰਗਾ।
ਅਕਾਲ ਪੁਰਖ ਪਰਮੇਸ਼ਰ ਜੀ ਦਾ ਦਿੱਤਾ ਹੋਇਆ 70 ਧਰਤੀ ਤੇ ਸੋਣਾ ਵੀ ਚੰਗਾ।
ਹੱਥ ਖੇੜਿਆਂ ਦਾ ਰਹਿਣਾ,
ਇਹ ਜਿਹੜੀਆਂ ਖੁਸ਼ੀਆਂ ਦੇ ਵਿੱਚ ਰਹਿਣਾ ਮਾਲਕ ਨੂੰ ਵਿਸਾਰ ਕੇ ਇਹ ਭੱਠ ਚ ਪਵੇ। ਸਤਿਗੁਰੂ ਜੀ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਨ ਦੀ ਸਿੱਖਿਆ ਦਿੰਦੇ ਹਨ।
ਵੇਰਾ ਦੀਨੇ ਕੇ ਬੈਤ ਗੁਰ ਬੈਤ ਲਿਖੀ ਵਿਚਾਰ।
ਇਥੋਂ ਸਤਿਗੁਰਾਂ ਜੀ ਨੇ ਇੱਕ ਚਿੱਠੀ ਲਿਖਣਾ ਕੀਤੀ ਔਰੰਗਜ਼ੇਬ ਬਾਦਸ਼ਾਹ ਨੂੰ, ਫਾਰਸੀ ਦੇ ਵਿੱਚ ਜੋ ਬੈਂਤ ਹਨ,
ਕਿਛ ਜੰਗ ਕਿਛ ਨਸੀਹਤ ਕਿਛ ਉਲਾਂਬੇ ਹਕੀਕਤ ਡਾਰ।
ਜੰਗ ਦਾ ਜ਼ਿਕਰ ਹੈ, ਕਿਤੇ ਕੁਝ ਨਸੀਹਤਾਂ ਕੀਤੀਆਂ ਨੇ, ਤੇ ਕਿਤੇ ਸਤਿਗੁਰਾਂ ਜੀ ਨੇ ਹਕੀਕਤੀ ਉਲਾਮੇ ਦਿੱਤੇ ਨੇ, ਹਕੀਕਤੀ ਸੱਚੇ ਉਲਾਮੇ ਜੋ ਸੱਚੇ ਨੇ ਉਹ ਵੀ ਦਿੱਤੇ ਔਰੰਗਜ਼ੇਬ
ਨੂੰ। ਰੰਗੇ ਵੱਲ ਦੇਈ ਕਲਾਏ
ਲਿਖ ਕੇ ਸਤਿਗੁਰਾਂ ਜੀ ਨੇ ਦਿੰਦੇ ਕਾਂਗੜ ਤੋਂ ਜਫਰਨਾਮਾ, औरंगजेब वल भेज दिता।
दया सिंह लै पहुंचे जाए,
भाई दया सिंह जी पहुंचे लैके नरंगाबाद।
थोड़ी उन सुनी बहुती रे,
राजा सुनिया सी उन्हें बहुता रह गया सी।
ज्ञानी सुन रंगे उत ले पे,
सतगुरां जी ने उन्हों एहसास कराया भी तू की करदा रहे हैं की कीता। फिर बहुत ही देर जीओ नहीं सकया, मर गया सी नरंगा।
और सुनो सतगुर की गल,
और सुनना करो सतगुरां जी दी कथा।
जिम दीने तो गुर पे चल,
सतगुरु जी दीने कांगड़ तो चले।
एक दिन सतगुर पे बया,
एक दिन सतगुरु जी भाई लखमीर भाई समीर भाई तख्त मल इना दी सेवा तो सतगुरु जी खुश हो गए।
देओ प्रसाद निकार निज था,
अपने थाल दे विचों सतगुरां जी ने शीत प्रसाद दे दिता।
वो लखमीर जी घर ले गए,
भाई लखमीर प्रसाद घरे ले गया।
जाए करनी कह पाने दे,
सतगुरु जी कहंदे भाई लखमीर आ प्रसाद चक ले। इहदी इच्छा सी भी सतगुरु जी मैनू शीत प्रसाद दे देण। साहब जी कहने चक लै, इन्हें चकया नहीं। कहना महाराज घरे लै जाने भी सारिया का ही भला हो जाऊगा। जिखे आखो सतनाम
श्री वाहिगुरु,
अपना भला छड़ता कहना सारिया का भला हो जाऊ। अगे जदो घर दिया नो जाके दिता प्रसाद,
सो करनी कोने दबवायो।
घर वालिया ने की कीता भी वह प्रसाद खादा नहीं है। कहदिया भी ना, एक तो कहने भी माता साहब कौर जी का जेड़ा गोत है वह कनाला नहीं होया गुरु नाल, माता जी दे को बच्चा नहीं है। दूसरा इन्हों का जैतो वाला मामा सी लखू, वह मानता सी पीरां नूं। वह कहना भी आप हिंदू का प्रसाद नहीं खाना, यह गुरु हिंदू है, तुसीं कानू इन्हों इत्थे रख्या होया, कल नूं सरकार साडे नाल लड़ू। प्रसाद खाधा नहीं इन्हां ने,
सलवरी कमजियां खायो।
लाला वाले नू मनन वाले, असी गुरु दा प्रसाद कदों खाना।
अमरी जर अब ही ते जाए,
लाला वाला नाराज हो जो गुरु दा प्रसाद खा लिया। साडी तां जड़ पुट देनी आ लाला वाले ने।
नो उन लखमीर बुलाए,
गल्लां दे विच भाई लखमीर नू उलझा लिया।
फिर सतगुर कै पाते आयो,
आ गया वापस गुरु जी दे कोल।
कयो उन्हें हम टबर खुलायो,
राज ने पूछा हां भाई शीत प्रसाद छक लिया तेरे परिवार ने? कहना हां महाराज सारिया नू खवाता।
दोएरा सतगुर जानी जान उते, कई लखमीर ते झूठी बार।
हुण वेखो कई वारी बंदा हुशियारी करदे वी गुरु जी नू वी धोखा देना चाहुंदा है। चतर चतराई सतगुरु जी कहने भाई लखमीर झूठ कानू बोलदा है, क्योंकि कहना भी सानू पता नहीं है। तुसी ओ शीत प्रसाद किसे ने भी दिखाया, तुसी तां धरती च दबता हो। गुरु दे प्रसाद दी तुसी बेअदबी कीती है।
तो सतगुर गुस्से कियो रेओ दूर मन जात,
राम जवाब दोए करे मुंडो कुत्था जाए। पल्ले कुछ नहीं पैंदा, मथा भी टेकना ते गल भी नहीं मननी। सतगुरु जी कहने एक पासे इन्नी भावना रखते हो, दूसरे पासे बचन तुसी मनदे नहीं। भाई इस तरह मन दूर चलिया जाया करदा, मन च फर्क पै जाया करदा। सो जे मत्था टेकदे हो ते नाल भावना भी रखो, बचन भी मनो। मत्था टेकदे हो बचन तुसी मनिया नहीं है।
ओ लखमीरा या क्या कियो,
लखमीर आ की कीता तू? चलो ठीक है, तेरे घर दे नहीं मानते गल वखरी है, पर तैनू नहीं सी इस तरह करना चाहिदा। तेन पहले क्या भी इत्थे जक लिया, हुण तू आ की कीता? उन्हां दा पक्खी बन
गया।
कहंदे भाई यही गल है, तुहाडे मत्थे दा लिखिया होया माड़ा लेख गुरु मिटाउणा चाहुंदा है, पर तुसी खुद नहीं चाहुंदे भी मिटे। फिर इस करके मिटना कित्थे इउं ही रह जांदा है माड़ा लिखिया होया है।
आए तो करन निहाल
असि आए सा तुहानू निहाल करन वास्ते
अच्छाई तुम लिखन पाल
असि तां तुहानू पातशाही दे देनी सी तुहाडे मत्थे ते लिख देना सी नवा लेख
कपटी कै संत नेल ना मैं
जिहड़ा कपटी बंदा हुंदा छल करन वाला ओ संत दे नेड़े नी रहिंदा
हम इत्तै चलो
संत भी उहदे कोल रह के राजी नहीं है। इस करके भाई तुहाडा ते साडा मेल की है आपस दे विच तुसीं साडे नाल भी छल कर दे हो ਇਹ ਕਹਿ ਕੇ ਸਤਿਗੁਰੂ ਜੀ ਕਹਿੰਦੇ ਅਸੀਂ ਚੱਲੇ ਹਾਂ ਭਾਈ
ਮੈਂ ਸ਼ਸਤਰ ਕੁਛ ਬਸਤਰ ਦੇਉ
ਕੋਈ ਸ਼ਸਤਰ ਕੋਈ ਬਸਤਰ ਨਹੀਂ ਦਿੱਤਾ
ਮੈਂ ਨਜ਼ਰਾਂ ਨੂੰ ਉਸਤੇ ਲਿਓ
ਕੋਈ ਵੀ ਭੇਟਾ ਉਹਨਾਂ ਨੇ ਪ੍ਰਵਾਨ ਨਹੀਂ ਕੀਤੀ। ਸਾਹਿਬ ਜੀ ਕਹਿੰਦੇ ਲੋੜ ਨਹੀਂ ਹੈ ਗੁਰੂ ਨੂੰ ਕੋਈ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਤੁਹਾਡੇ ਭਲੇ ਵਾਸਤੇ ਭਲਾ ਤੁਸੀਂ ਚਾਹੁੰਦੇ ਨਹੀਂ ਕੋਈ ਨਜ਼ਰਾਨਾ ਕੋਈ ਭੇਟਾ ਸਤਿਗੁਰਾਂ ਜੀ ਨੇ ਪ੍ਰਵਾਨ ਨਹੀਂ ਕੀਤੀ
ਮੇਰਾ ਯੋਂ ਕਹਿ ਕਹਿ ਗੁਰ ਉੱਠੇ ਤੁਰੇ ਕੋਟ ਕਪੂਰੇ ਵੱਲ
ਕਹਿ ਕੇ ਸਤਿਗੁਰੂ ਜੀ ਇੱਥੋਂ ਕੋਟ ਕਪੂਰੇ ਵੱਲ ਚੱਲ ਪਏ
ਵੀ ਪਾਏ ਜਿਮ ਚੜੈ ਸੋ ਸੁਣਾਓ ਗੱਲ
ਸਤਿਗੁਰਾਂ ਜੀ ਦੇ ਕੋਲੋਂ ਬਖਸ਼ਿਸ਼ ਲੈ ਚੱਕਿਆ ਉਹ ਵੀ ਫਾਹੇ ਚੜ ਕੇ ਹੀ ਮਰਿਆ
ਪਈ ਜਬ ਸਤਿਗੁਰ ਤੁਰ ਪਹੁੰਚੇ ਕੋਟ
ਗੁਰੂ ਜੀ ਕਪੂਰੇ ਦੇ ਕੋਟ ਪਹੁੰਚੇ
ਮਿਲਿਓ ਕਪੂਰੋ ਮਨ ਰੱਖ ਖੋਟ
ਮਿਲਿਆ ਸਤਿਗੁਰਾਂ ਜੀ ਨੂੰ ਪਹਿਲਾਂ 1100 ਰੁਪਇਆ ਘੋੜਾ ਆਨੰਦਪੁਰ ਸਾਹਿਬ ਭੇਜਦਾ ਹੁੰਦਾ ਸੀ ਇਹ ਸਤਿਗੁਰੂ ਜੀ ਆਏ ਮਿਲਿਆ ਪਰਮਨ ਦੇ ਵਿੱਚ ਖੋਟ ਸੀ ਆਇਆ ਤੇ ਸਹੀ ਹੈ ਪਰ ਨੀਅਤ ਰਾਸ ਨਹੀਂ ਸੀ
ਸਤਿਗੁਰ ਕਹਿਓ ਅਸਾਂ ਅੰਦਰ ਉਤਰਾਏ
ਗੁਰੂ ਜੀ ਕਹਿੰਦੇ ਭਾਈ ਉਹ ਸਾਨੂੰ ਪਤਾ ਲੱਗਿਆ ਵੀ ਉਹ ਸਰਹੰਦ ਵਾਲਾ ਸੂਬਾ ਵਜ਼ੀਰ ਖਾਨ ਸੈਨਾ ਲੈ ਕੇ ਆ ਰਿਹਾ ਪਿੱਛੇ ਪਿੱਛੇ ਤੇ ਅਸੀਂ ਕਹਿੰਦੇ ਹਾਂ ਵੀ ਚਲੋ ਥੋੜੀ ਜਿਹੀ ਓਟ ਲੈ ਲਈਏ ਕਿਸੇ ਯੁੱਧ ਕਰਨ ਦੀ ਖਾਤਰ ਸੈਨਾ ਥੋੜੀ ਹੈ ਓਟ ਜ਼ਰੂਰੀ ਹੈ ਭਾਈ ਤੇਰੇ ਅੰਦਰ ਉਤਾਰਾ ਕਰਵਾ ਦੇ ਸਾਨੂੰ
ਕਮਰ ਕਸਾ ਹਮੀਆਂ ਖੁਲਵਾਏ
ਅਸੀਂ ਕਮਰ ਕਸਾ ਇੱਥੇ ਖੋਲ ਲੈਂਦੇ ਹਾਂ ਮੁੜ ਕੇ ਤਿਆਰ ਹੋ ਜਾਂਦੇ ਹਾਂ
ਆਨੰਦਪੁਰ ਤੇ ਹਮ ਜਾਂ ਦਿਨ ਤੁਰਾਏ
ਆਨੰਦਪੁਰ ਸਾਹਿਬ ਤੋਂ ਤੁਰੇ ਹਾਂ
ਕਮਰ ਕਸਾ ਹਮ ਖੋਲਿਓ ਨਾ
ਕਸਾ ਉਸੇ ਤਰ੍ਹਾਂ ਹੀ ਕੀਤਾ ਹੋਇਆ ਜਿਉਂਦਾ ਤਿਉਂ
ਮੁਗਲਨ ਕੀ ਹਮ ਸ਼ਾਹੀ ਗਵਾਏ
ਸ਼ਾਹੀ ਪਾਤਸ਼ਾਹੀ ਨਾਸ ਕਰ ਦਿੱਤੀ ਹੈ
ਓ ਖਾਲਸੋ ਤੂੰ ਲੈ ਪਾਤਸ਼ਾਹੀ
ਕਹਿੰਦੇ ਖਾਲਸੇ ਨੂੰ ਪਾਤਸ਼ਾਹੀ ਦੇਣੀ ਹੈ ਤੇ ਹੁਣ ਤੈਨੂੰ ਵੀ ਦੇ ਦਿੰਦੇ ਆ
ਕਪੂਰੇ ਸਿਰ ਖੋਟੀ ਘੜੀ ਆਏ
ਸਮਾਂ ਆ ਗਿਆ ਕਪੂਰੇ ਦੇ ਲਈ
ਉਸਦੇ ਮੁਖ ਤੇ ਖੋਟੀ ਅਖਵਾਏ
ਹੁਣ ਜਦੋਂ ਅੰਦਰ ਖੋਟ ਹੋਵੇ ਫਿਰ ਜਵਾਨ ਵੀ ਖੋਟਾ ਹੀ ਬੋਲਦੀ ਹੈ
ਹਮ ਬੰਦੇ ਹਾਂ ਤੁਰਕਨ ਕੋ
ਕਹਿਣ ਲੱਗਿਆ ਪਾਤਸ਼ਾਹ ਮੈਂ ਜਿਵੇਂ ਮਰਜ਼ੀ ਤੁਹਾਡੇ ਨਾਲ ਵਰਤਦਾ ਪਰ ਬੰਦਾ ਤੇ ਮੈਂ ਤੁਰਕਾਂ ਦਾ ਹੀ ਹਾਂ
ਹਰਦੇ ਤੁਰਤ ਹਮ ਤੇ
ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਕਪੂਰੇ ਨੇ ਗੁਰੂ ਨੂੰ ਕਿਲਾ ਦਿੱਤਾ ਹੈ ਆਪਣਾ ਮੈਨੂੰ ਮੜ ਕੇ ਫੜ ਕੇ ਤੁਰਤ ਫਾਹੇ ਟੰਗ ਦੇਣਗੇ
ਸਤਿਗੁਰ ਸੁਣ ਮੁਕੋ ਉਚਾਰਾ
ਜੀ ਸੁਣ ਕੇ ਕਹਿਣ ਲੱਗੇ ਕਪੂਰੇ ਨਾ
ਕਪੂਰੋ ਕਤੂਰੋ ਭਇਓ ਨਿਕਾਰਾ
ਗੁਰੂ ਜੀ ਕਹਿੰਦੇ ਭਾਈ ਕਪੂਰਾ ਨੀ ਤੂੰ ਤੇ ਕਤੂਰਾ ਹੀ ਨਿਕਲਿਆ ਕਤੂਰਾ ਡਰਦਾ ਹੋਇਆ ਅੰਦਰ ਨੂੰ ਵੜੀ ਜਾਂਦਾ ਚੌਂ ਚੌਂ ਕਰੀ ਜਾਂਦਾ ਸਾਹਿਬ ਜੀ ਕਹਿੰਦੇ ਚੌਂ ਚੌਂ ਕਰਦੇ ਕਤੂਰੀ ਦੇ ਤਰ੍ਹਾਂ ਤੇ ਹੁਣ ਤੂੰ ਕਪੂਰਾ ਨਹੀਂ ਤੂੰ ਤੇ ਕਤੂਰਾ ਹੀ ਰਹਿ
ਗਿਆ
ਤੇਰੀ ਭਾਵਨਾ ਜ਼ਰੂਰ ਪੂਰੀ ਹੋਊਗੀ ਜੀ ਤੂੰ ਫਾਹੇ ਚੜ ਕੇ ਮਰਨਾ ਚਾਹੁੰਦਾ ਹੋ ਜਾਏਗਾ ਇਸੇ ਤਰ੍ਹਾਂ ਹੀ
ਫਾਹੇ ਚੜ ਮਰਨਾ ਜ਼ਰੂਰ
ਦੇ ਨਾ ਦੇ ਸਾਡਾ ਤਾਂ ਸਰਜੂ ਪਰ ਤੈਨੂੰ ਪਾਏ ਜ਼ਰੂਰ ਟੰਗਣਗੇ ਤੁਰਕ
ਦੂਏਰਾ ਇਤਨੀ ਕਹਿ ਗੁਰ ਤੋਂ ਤੁਰੇ ਅਗਲੀ ਰੋਹੀ ਵੱਲ
ਕਹਿ ਕੇ ਸਤਿਗੁਰੂ ਜੀ ਕਪੂਰੇ ਦੇ ਕੋਲੋਂ ਅੱਗੇ ਰੋਹੀ ਵੱਲ ਨੂੰ ਚੱਲ ਪਏ।
ਮੁੜੋ ਕਪੂਰੋ ਚੱਲ ਫੈ ਈਸੇ ਮੰਝ ਘਰ ਵੱਲ।
ਇਹ ਜਿਹੜਾ ਕਪੂਰਾ ਸੀ ਫਿਰ ਈਸੇ ਖਾਨ ਦੇ ਵੇਲੇ ਇਸੇ ਤਰ੍ਹਾਂ ਹੀ ਮਰਿਆ, ਇਹਨੂੰ ਤੋਬਰਾ ਦੇ ਕੇ ਮਾਰਿਆ ਗਿਆ।
ਔਰ ਕਪੂਰੇ ਸੁਣੋ ਕਹਾਣੀ,
ਕਹਾਣੀ ਸੁਣੋ ਕਪੂਰੇ ਦੀ।
ਚੜਫਾ ਹੈ ਜਿਵ ਮੋਇ ਅਗਿਆਨੀ,
ਇਹ ਅਗਿਆਨੀ ਹੋ ਕੇ ਫਾਹੇ ਚੜ ਕੇ ਮਰਿਆ।
ਕਪੂਰੇ ਘੋੜੇ ਤੇ ਈਸੇ ਦੇ,
ਕਪੂਰੇ ਨੂੰ ਈਸੇ ਖਾਨ ਨੇ ਘੋੜੇ ਦਿੱਤੇ ਸਨ।
ਉਹਨੇ ਟਕੇ ਪਰ ਦੁਆਬੇ ਲਿਖੇ,
ਉਹਨੇ ਦੁਆਬੇ ਦੇ ਵਿਚ ਲਿਖਤ ਕਰ ਦਿੱਤੀ ਸੀ ਵੀ ਪੈਸੇ ਮੈਂ ਦੇ ਦਾਂਗਾ।
ਜਾ ਰੋਣੀ ਗ੍ਰਾਮ ਉਹਨ ਖੂਨ ਗੁਜਾਰਿਓ,
ਜਦੋਂ ਉਹ ਆਇਆ ਮੁੜ ਕੇ ਈਸੇ ਖਾਨ ਉਹਨੇ ਪੈਸੇ ਮੰਗਣਾ ਕੀਤੇ।
ਜਾ ਰੋਣੀ ਗ੍ਰਾਮ ਉਹਨ ਖੂਨ ਗੁਜਾਰਿਓ, ਦੇ ਪਾਓ ਤਿੰਨ ਈਸੇ ਮਾਰਿਓ।
ਈਸੇ ਖਾਨ ਨੇ ਰੋਣੀ ਪਿੰਡ ਦੇ ਵਿਚ ਇਹਨੂੰ ਫਾਹੇ ਦੇ ਕੇ ਮਾਰ ਦਿੱਤਾ ਸੀ।
ਗੁਰੂ ਬਚਨ ਮੈਂ ਖਾਲੀ ਗਏ,
ਗੁਰਾਂ ਜੀ ਦਾ ਬਚਨ ਭਾਈ ਖਾਲੀ ਨਹੀਂ ਜਾਂਦਾ।
ਹੋਏ ਬੇਈਮਾਨ ਕਪੂਰੋ ਮਰਿਓ,
ਕਪੂਰਾ ਜਿਹੜਾ ਸੀ ਫਿਰ ਬੇਈਮਾਨ ਧਰਮ ਤੋਂ ਰਹਿਤ ਹੋ ਕੇ ਹੀ ਮਰਿਆ।
ਅੱਗੇ ਸੁਣੋ ਔਰ ਗੁਰਬਾਣੀ,
ਅੱਗੇ ਸੁਣੋ ਸਤਿਗੁਰਾਂ ਜੀ ਦੀ ਹੋਰ ਕਥਾ।
ਤੁਰ ਆਗੇ ਰੇ ਰੋਹੀ ਜਾ,
ਸਤਿਗੁਰੂ ਜੀ ਰੋਹੀਆਂ ਦੇ ਵਿਚ ਚੱਲੇ ਜਾ ਰਹੇ ਨੇ।
ਸਤਿਗੁਰੂ ਫੌਜ ਹੂਆ ਰੱਖ ਲਈ,
ਫੌਜ ਰੱਖ ਲਈ ਸਤਿਗੁਰਾਂ ਜੀ ਨੇ ਆਪਣੇ ਕੋਲ।
ਆਈ ਅਵਾਈ ਤੁਰਕਨ ਕੀ ਪਈ,
ਅਵਾਈ ਰੌਲਾ ਪਿਆ ਵੀ ਤੁਰਕਾਂ ਦੀ ਫੌਜ ਵੀ ਆ ਗਈ ਹੈ।
ਰੁਕ ਰੁਪਏ ਕਿਉ ਅਸਵਾਰ,
ਸਤਿਗੁਰਾਂ ਜੀ ਨੇ ਇਕ ਰੁਪਇਆ ਤਨਖਾਹ ਵੀ ਕਰਨਾ ਕੀਤੀ ਰੋਜ ਦੀ ਘੋੜੇ ਸਵਾਰ ਦੀ।
ਪਿਆ ਦੋ ਜੋਰੇ ਨਾਲ,
ਉਹਨਾਂ ਦੇ ਜਿਹੜੇ ਨਾਲ ਪੈਦਲ ਰਹਿੰਦੇ ਸਨ।
ਜੱਟ ਬਿਰਾੜ ਤੇ ਟਹਿਲਣ ਵਾਲੇ,
ਇਲਾਕੇ ਦੇ ਵਿਚ ਟਹਿਲ ਕਰਨ ਵਾਲੇ ਬਹੁਤੇ ਬਿਰਾੜ ਹੀ ਸਨ।
ਜੇਲ ਬਰਛੀ ਫਲ ਪਏ ਗੁਰ ਨਾਲੇ,
ਇਹਨਾਂ ਦੇ ਕੋਲ ਸਨ ਇਹ ਲੈ ਕੇ ਆਪਣੇ ਬਰਛੇ ਭੱਲੇ ਗੁਰੂ ਜੀ ਦੇ ਨਾਲ ਹੋ ਗਏ।
ਦੋਵੇਰਾ ਦਰਬ ਪਰਦੇਸੋਂ ਸਿੱਖ ਕੱਲੇ ਸਤਿਗੁਰ ਉਨ ਕੋ ਦੇ,
ਜਿਹੜੇ ਵਿਦੇਸ਼ਾਂ ਦੇ ਵਿਚ ਰਹਿਣ ਵਾਲੇ ਸਿੱਖ ਸਨ ਉਹ ਆਪਣਾ ਦਸਵੰਧ ਸਤਿਗੁਰਾਂ ਜੀ ਦੇ ਕੋਲ ਭੇਜਦੇ ਰਹਿੰਦੇ ਤੇ ਉਹ ਦਸਵੰਧ ਚੜ੍ਹਤ ਸਤਿਗੁਰੂ ਜੀ ਤਨਖਾਹ ਦੇ ਰੂਪ ਦੇ ਵਿਚ ਬੈਰਾੜਾਂ ਨੂੰ ਦਿੰਦੇ।
ਜੋ ਕਿਛ ਆਵਤ ਢਿੱਲ ਲੱਗੇ ਦੰਗੋ ਤੁਰਤ ਕਰ ਲਈ,
ਕਿਤੇ ਥੋੜੇ ਜੇ ਦਿਨ ਲੰਘ ਜਾਂਦੇ ਸਨ ਵੀ ਤਨਖਾਹ ਮੇਰੀ ਨੂੰ ਦੇਰੀ ਹੋ ਗਈ ਤੇ ਉਦੋਂ ਹੀ ਬਰਾੜ ਸਤਿਗੁਰਾਂ ਜੀ ਦੇ ਨਾਲ ਵਿਗਾੜ ਪਾ ਲੈਂਦੇ ਕਿ ਪਹਿਲਾਂ ਸਾਡੀ ਤਨਖਾਹ ਦੇ ਫਿਰ ਅਗਦੀ ਗੱਲ ਕਰਾਂਗੇ, ਨਹੀਂ ਤਾਂ ਅਸੀਂ ਜਾਂਦੇ ਨੀ। ਇਉਂ ਦੰਗਾ ਕਰ ਲੈਂਦੇ ਸਨ ਨਿੱਕੀ ਜੀ ਗੱਲ ਤੋਂ
ਪਈ ਕਦੇ ਕਿਤੇ ਕਦੇ ਕਿਤੇ ਲੈ ਜਾ ਮੈਂ,
ਕਦੇ ਕਿਤੇ ਤੇ ਕਦੇ ਕਿਤੇ ਲੈ ਜਾਂਦੇ ਸਤਿਗੁਰਾਂ ਜੀ ਨੂੰ।
ਤੁਰਕਨ ਕੀ ਕਹਿ ਵਾਈ ਸੁਣਾ ਮੈਂ,
ਬਸ ਤੁਰਕਾਂ ਦੀ ਵਾਈ ਸੁਣਾ ਦਿੰਦੇ ਸਨ। ਕਹਿੰਦੇ ਸਨ ਮਹਾਰਾਜ ਵੀ ਤੁਰਕ ਆ ਰਹੇ ਨੇ, ਆਪਾਂ ਇਧਰ ਹੋ ਜਾਈਏ ਇਧਰ ਚੱਲੀਏ, ਆਪਣਾ ਵਿਚਾਰ ਹੋਵੇਗਾ। ਗੱਲ ਗੁਰੂ ਨੂੰ ਬਚਾਉਣ ਦੀ ਨਹੀਂ ਸੀ ਹੈ, ਗੁਰੂ ਤਾਂ ਸਾਨੂੰ ਬਚਾਉਣ ਵਾਲਾ। ਇਹ ਬਚਣਾ ਆਪ ਚਾਹੁੰਦੇ ਸਨ ਵੀ ਜੇ ਸੈਨਾ ਆ ਗਈ ਤੇ ਆਪਾਂ ਨੂੰ ਲੜਨਾ ਪਊਗਾ, ਆਪਾਂ ਗੁਰੂ ਦੇ ਕੋਲ ਨੌਕਰੀ ਕਰਦੇ ਹਾਂ। ਆਪਣੇ ਬਚਾਅ ਦੀ ਖਾਤਰ ਸਤਿਗੁਰਾਂ ਜੀ ਨੂੰ ਕਦੇ ਕਿਤੇ ਲੈ ਜਾਂਦੇ ਕਦੇ ਕਿਤੇ ਲੈ ਜਾਂਦੇ, ਵੀ ਸਾਨੂੰ ਲੜਨਾ ਨਾ ਪਵੇ, ਤਨਖਾਹ ਮਿਲੀ ਜਾਵੇ ਲੜਨਾ ਨਾ ਪਵੇ। ਇਸ ਕਰਕੇ ਗੁਰੂ ਜੀ ਨੂੰ ਇਹ ਸੁਣਾ ਦਿੰਦੇ ਮਹਾਰਾਜ ਸੈਨਾ ਆ ਰਹੀ ਹੈ ਆਪਾਂ ਇਧਰ ਚੱਲੀਏ।
ਅਬਲੂ ਮੈਂ ਡੋਡਾ ਮਤੇ,
ਮਹਿਮਾ ਡੋਡਾ ਇਹ ਪਿੰਡਾਂ ਦੇ ਨਾਮ ਹਨ।
ਕਦੇ ਕਾਉਣੀ ਕਦੇ ਝੰਡਾ ਪਤੇ
ਪੌਣੀ ਪਿੰਡ ਕਦੇ ਝੰਡੇ ਲੈ ਜਾਂਦੇ
ਕਦੇ ਭਾਈ ਕੇ ਚੱਕੀ ਜਾਏ
ਭਾਈ ਕੇ ਲੈ ਜਾਂਦੇ ਸਾਨੂੰ ਗੁਰੂ ਜੀ ਨੂੰ
ਆਖੇ ਬੋ ਇਸ ਥਾਏ
ਕੋਈ ਕਹਿੰਦਾ ਸੀ ਇੱਥੇ ਨਾ ਟਕੋ ਤੁਸੀਂ
ਉਤੋਰੋ ਹੀ ਮਦ ਜੋਗਰਾ
ਰੋਹੀ ਦੇ ਵਿੱਚ ਜਿਹੜੇ ਪਿੰਡ ਸਨ
ਕਹਾਂ ਜਾਣੇ ਜਾਨੋ ਮੈਂ ਤਿੰਨ ਕਹਿਣਾ
ਭਾਈ ਸਾਹਿਬ ਕਹਿੰਦੇ ਮੈਨੂੰ ਨਾ ਇੰਨੇ ਪਿੰਡਾਂ ਦਾ ਪਤਾ ਨੀ ਜਿੰਨੇ ਪਿੰਡਾਂ ਵਿੱਚ ਗੁਰੂ ਜੀ ਨੂੰ ਲੈ ਕੇ ਗਏ
ਰਾਜਾਂ ਡੇਰਾ ਜੈ ਜੈ ਕੀਆ
ਜਿੱਥੇ ਵੀ ਉਹ ਸਤਿਗੁਰਾਂ ਜੀ ਨੇ ਉਤਾਰਾ ਕੀਤਾ
ਉਹ ਨਾ ਕੁਛ ਜਾਣੇ ਸਗੋਂ ਚੈਲੀਆ
ਲੋਕ ਐਸੇ ਸਨ ਮੱਥਾ ਕੋਈ ਨੀ ਸੀ ਟੇਕਦੇ ਸਗੋਂ ਸਤਿਗੁਰਾਂ ਜੀ ਦੇ ਕੋਲੋਂ ਲੈਣ ਵਾਲੇ ਸਨ ਵੀ ਗੁਰੂ ਜੀ ਸਾਨੂੰ ਦੇ ਜਾ ਲੈਣ ਵਾਲੇ ਹੀ ਸਨ ਦੇਣ ਵਾਲਾ ਕੋਈ ਨੀ ਸੀ ਹੈ
ਇੱਕ ਇੱਕ ਕੂਨੋ ਇੱਕ ਇੱਕ ਪਾਸ
ਜੇ ਸਨ ਵਿਰਾਟ ਕਹਿੰਦੇ ਇੱਕ ਇੱਕ ਕੂਨਾ ਹੁੰਦਾ ਸੀ ਪਾਣੀ ਪੀਣ ਵਾਲੇ ਸਾਰਿਆਂ ਦੇ ਕੋਲ
ਦੇਣ ਉਰੇ ਜੋਗਰ ਮੰਗੇ ਖਾਸ
ਕਿਸੇ ਨੂੰ ਤਾਂ ਕੀ ਦੇਣਾ ਜੇ ਸਤਿਗੁਰੂ ਜੀ ਮੰਗ ਲੈਣ ਉਹਨਾਂ ਨੂੰ ਵੀ ਸਤਿਗੁਰੂ ਜੀ ਨੂੰ ਪਾਣੀ ਨੀ ਸੀ ਪਿਆਉਂਦੇ ਪਾਣੀ ਕੋਲ ਹੈ ਕੋਰਾ ਹੀ ਜਵਾਬ ਦਿੰਦੇ ਕਹਿੰਦੇ ਨਾ ਜੀ ਦੇ ਵੀ ਤਾਂ ਥੋੜਾ ਹੀ ਹੈ ਤਾਂ ਝੂਠਾ ਜਵਾਬ ਦੇ ਦਿੰਦੇ ਸਨ ਪਾਣੀ ਪੀਣ ਤੋਂ ਵੀ
ਦਰਬ ਪਛੈ
ਜੇ ਪੈਸੇ ਦੇ ਦਿੱਤੇ ਮੋਹਰਾਂ ਦੇ ਦਿੱਤੀਆਂ ਫਿਰ ਦੇ ਦਿੰਦੇ ਸਨ ਕਹਿੰਦੇ ਜੀ ਠੀਕ ਹੈ ਤੁਹਾਡੇ ਵਾਸਤੇ ਰੱਖਿਆ ਹੋਇਆ ਤੁਸੀਂ ਚੱਕ ਲੋ
ਆਯੋ ਆਈ ਬੋ ਮੁਖੋਂ ਸੁਣੈ
ਜਿਹੜੀ ਗੱਲ ਮੂੰਹ ਦੇ ਵਿੱਚ ਆਈ ਉਸੇ ਤਰ੍ਹਾਂ ਹੀ ਬੋਲੀ ਜਾਂਦੇ
ਮੇਰਾ ਉਸ ਰੋਹੀ ਮਦ ਇੱਕ ਦਿਵਸ ਸਤਿਗੁਰ ਲਾਗੀ ਪਿਆ
ਉਸੇ ਹੀ ਰੋਹੀ ਦੇ ਵਿੱਚ ਇੱਕ ਦਿਨ ਸਤਿਗੁਰਾਂ ਜੀ ਨੂੰ ਪਿਆਸ ਲੱਗੀ ਗੁਰੂ ਜੀ ਨੇ ਪਾਣੀ ਪੀਣਾ ਚਾਹਿਆ
ਸਤਿਗੁਰ ਭੇਜਿਓ ਲੈਣ ਜਲ ਖਾਨੈ ਵਿਰਾੜ ਸੁਪਾ
ਵਿਰਾੜ ਦੇ ਕੋਲ ਸਤਿਗੁਰਾਂ ਜੀ ਨੇ ਪਾਣੀ ਲੈਣ ਵਾਸਤੇ ਭੇਜਿਆ ਸਿੱਖ ਨੋ
ਪਈ ਸੋ ਖਾਨੈ ਨੈ ਮੈਂ ਜਲ ਦੇ
ਪਾਣੀ ਤੋਂ ਪਹਿਲਾਂ ਜਵਾਬ ਦੇ ਦਿੱਤਾ
ਮੈਂ ਜਲ ਹਮ ਪੈ ਮੁਕਤ ਭਇਓ
ਨਹੀਂ ਇਹ ਤਾਂ ਮੱਛ ਖਾਲੀ ਓ ਪਈ ਹੈ ਇਹਦੇ ਚ ਪਾਣੀ ਤੇ ਹੈ ਹੀ ਨਹੀਂ
ਗੁਰ ਭੇਜੀ ਦੋਏ ਮੋਰ ਨਿਕਾਲ
ਸਤਿਗੁਰੂ ਜੀ ਜਾਣਦੇ ਨੇ ਮਨੁੱਖਾਂ ਦੇ ਸੁਭਾਅ ਨੂੰ ਵੀ ਲਾਲਚੀ ਨੇ ਸਾਹਿਬ ਜੀ ਕਹਿੰਦੇ ਓ ਕਰ ਭਾਈ ਆ ਦੋ ਮੋਹਰਾਂ ਲੈ ਜਾ
ਹੁਣ ਪਰ ਦੀਨ ਬੇਲੂਏ ਚਾਰ
ਉਸਨੇ ਚਾਰ ਬਰਤਨ ਭਰ ਕੇ ਸਤਿਗੁਰਾਂ ਜੀ ਨੂੰ ਦੇ ਦਿੱਤੇ
ਤੋ ਸਤਿਗੁਰ ਸਦਖਾਨੇ
ਸਤਿਗੁਰਾਂ ਜੀ ਨੇ ਸੱਦ ਕੇ ਫਿਰ ਕਹਿਣਾ ਕੀਤਾ
ਪਾਣੀਓ ਪਤਲੋ ਖਾਨੋ ਭਇਓ
ਕਹਿੰਦੇ ਭਾਈ ਪਾਣੀ ਪਤਲੀ ਚੀਜ਼ ਹੈ ਪਰ ਤੂੰ ਪਾਣੀ ਵੀ ਮੋਹਰਾਂ ਦੇ ਬਦਲੇ ਦਿੱਤਾ ਤੇ ਤੂੰ ਪਾਣੀ ਤੋਂ ਵੀ ਪਤਲਾ ਹੋ ਗਿਆ
ਦੋ ਹੱਡੀਆਂ ਲੈ ਪਾਣੀ ਦਿੱਤਾ
ਦੋ ਹੱਡੀਆਂ ਦੋ ਮੋਹਰਾਂ ਤੂੰ ਲੈ ਕੇ ਪਾਣੀ ਦਿੱਤਾ
ਐ ਸ਼ਰਮਿੰਦੋ ਖਾਨੋ ਕੀਓ
ਹੱਡੀਆਂ ਇਸ ਕਰਕੇ ਕਿਹਾ ਵੀ ਜਿਹਨੇ ਕੁੱਤਾ ਹੱਡੀ ਦਾ ਲਾਲਚ ਕਰਦਾ ਹੁੰਦਾ ਇਸ ਕਰਕੇ ਹੱਡੀਆਂ ਕਿਹਾ ਦੋ ਹੱਡੀਆਂ ਤੈਨੂੰ ਮਿਲ ਗਈਆਂ ਤੇ ਉਹਦੇ ਬਦਲੇ ਵਿੱਚ ਤੂੰ ਪਾਣੀ ਦੇ ਦਿੱਤਾ ਭਾਈ ਇੰਨਾ ਲਾਲਚ ਪਾਣੀ ਤੋਂ ਵੀ ਪਤਲੇ ਪੈ ਗਏ ਹੋ ਤੁਸੀਂ
ਆਵਤ ਮਝੈਲੈ ਗੁਰ ਦਿਖੇ ਭੇਜਿਓ ਬਿਰਾੜ ਦੁੜਾਏ
ਜਿਹੜੇ ਮਝੈਲ ਬੇਦਾਵਾ ਲਿਖ ਕੇ ਦੇ ਗਏ ਸਨ ਜਦੋਂ ਉਹਨਾਂ ਨੂੰ ਆਉਂਦਿਆਂ ਹੋਇਆਂ ਵੇਖਣਾ ਕੀਤਾ ਤੇ ਬਰਾੜਾ ਨੂੰ ਸਤਿਗੁਰਾਂ ਜੀ ਨੇ ਭਜਾਇਆ
ਦੇਖ ਆਏ ਤਿੰਨ ਕਹਿਓ ਯਹ ਮਝੈਲ ਮਾਰੇ ਭਏ ਆਏ
ਬਰਾੜਾ ਨੇ ਆ ਕੇ ਕਿਹਾ ਵੀ ਹਾਂ ਮਹਾਰਾਜ ਉਹੀ ਮਝੈਲ ਨੇ ਇਹ ਜਿਹੜੇ ਬੇਦਾਵਾ ਲਿਖ ਕੇ ਦੇ ਗਏ ਸੀ ਇਹ ਤਾਂ ਬੜੇ ਮਾੜੇ ਨੇ ਮਹਾਰਾਜ ਇਹ ਤੁਹਾਨੂੰ ਧੋਖਾ ਦੇ ਕੇ ਗਏ
ਹੁਣ ਸਤਿਗੁਰ ਇਸ ਐਸ ਫੁਰਮਾਇਓ
ਇਸ ਬਰਾੜਾਂ ਦੇ ਕੋਲੋਂ ਸਤਿਗੁਰੂ ਜੀ ਇਸ ਤਰ੍ਹਾਂ ਕਹਿਣ ਲੱਗੇ
ਮੈਂ ਮਝੈਲ ਕਿਮ ਮਾਰੋ ਬਤਾਇਓ
ਜੀ ਕਹਿੰਦੇ ਭਾਈ ਉਹ ਦੱਸੋ ਤੁਸੀਂ ਮਾਝੇ ਵਾਲਿਆਂ ਨੂੰ ਮਾੜਾ ਕਿਉਂ ਕਹਿੰਦੇ ਹੋ
ਫਿਰ ਮਝੈਲਨ ਮਤ ਕਹਿਓ ਮਾਰੋ
ਅੱਜ ਤੋਂ ਬਾਅਦ ਤੁਸੀਂ ਇਹ ਗੱਲ ਨਹੀਂ ਕਹਿਣੀ ਮਾੜਾ ਨਹੀਂ ਕਹਿਣਾ ਕਿਸੇ ਨੂੰ
ਮਝੈਲ ਤੁਮ ਕਰਕੇ ਲਾਲੋ।
ਜੀ ਕਹਿੰਦੇ ਫਿਰ ਸਮਾਂ ਆਊਗਾ, ਤੁਸੀਂ ਆਪਣੀਆਂ ਲੜਕੀਆਂ ਵਿਆਹ ਕਰੋਗੇ ਇਹਨਾਂ ਨੂੰ, ਫਿਰ ਇਹੀ ਤੁਹਾਡੇ ਜਵਾਈ ਬਣਨਗੇ, ਇਸ ਕਰਕੇ ਮਾੜਾ ਨਾ ਕਿਹਾ ਕਰੋ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਹੋਇਆ ਫਿਰ ਜਦੋਂ ਪੰਥ ਇੱਧਰ ਆਉਂਦਾ ਸੀ, ਫਿਰ ਇਹਨਾਂ ਹੀ ਬਰਾੜਾਂ ਨੇ ਕਈਆਂ ਦੇ ਰਿਸ਼ਤੇ ਕੀਤੇ ਵੀ ਆਪਾਂ ਹੁਣ ਲੜਨਾ ਨੀ, ਆਪਾਂ ਰਿਸ਼ਤੇਦਾਰ ਬਣ ਗਏ ਆਪਸ ਦੇ ਵਿੱਚ। ਇਹ ਸੱਚ ਹੋਇਆ ਭਾਈ, ਸਮੇਂ ਦਾ ਕੋਈ ਪਤਾ ਨੀ ਕਿਹੋ ਜਿਹਾ ਆ ਜਾਵੇ। ਕਈ ਵਾਰੀ ਦੁਸ਼ਮਣਾਂ ਦੇ ਘਰੇ ਵੀ ਲੜਕੀਆਂ ਚਲੀਆਂ ਗਈਆਂ, ਮਾੜਾ ਨਾ ਕਿਹਾ ਕਰੋ, ਇਹ ਮਜਬੂਰੀ ਸੀ ਕਰਾਉਣ ਵਾਲੇ ਸਤਿਗੁਰੂ ਜੀ ਆਪੇ ਨੇ। ਭਾਈ ਕਹਿਣਾ ਸੌਖਾ, ਛੇ ਮਹੀਨੇ ਭੁੱਖੇ ਕੱਟਣਾ ਕੋਈ ਸੌਖੀ ਗੱਲ ਨਹੀਂ ਹੈ। ਸਾਹਿਬ ਜੀ ਕਹਿੰਦੇ ਮਾੜਾ ਨੀ ਕਹਿਣਾ, ਕੱਲ ਨੂੰ ਤੁਹਾਡੇ ਰਿਸ਼ਤੇ ਹੋਣਗੇ ਇਹਨਾਂ ਦੇ ਨਾਲ।
ਹੋਰ ਸੁਮੋ ਸੋ ਬੀਓ ਬਿਰਾੜ ਉਤ ਪਾਏ।
ਬੜੇ ਸੋਮ ਸਨ ਜਿਹੜੇ ਬਰਾੜਾਂ ਦੇ ਦੂਸਰੇ ਭਰਾ ਸਨ।
ਚਾਹੇ ਗੁਰੂ ਤੇ ਕਰਾਮਾਤ ਪਰਤਾਏ,
ਨਾਲ ਤੁਰੇ ਫਿਰਦੇ ਤੇ ਨਾਲ ਸਤਿਗੁਰਾਂ ਜੀ ਦੇ ਕੋਲੋਂ ਕਰਾਮਾਤ ਵੀ ਵੇਖਣੀ ਚਾਹੁੰਦੇ ਸਨ, ਵੀ ਗੁਰੂ ਕਰਾਮਾਤ ਨੀ ਦਿਖਾਉਂਦਾ।
ਨਿਤ ਲਿਆਵੈ ਮੈਂ ਦੁੱਧ ਬੂਰੇ,
ਰੋਜ ਦੁੱਧ ਲਿਆਂਦੇ ਸਨ ਬੂਰੀਆਂ ਮੱਝਾਂ ਦਾ।
ਖੀਰ ਲਿਆਏ ਕਾਲੀ ਕੋਰੇ,
ਉਸ ਤੋਂ ਬਾਅਦ ਕਾਲੀਆਂ ਮੱਝਾਂ ਦਾ ਦੁੱਧ ਲਿਆਉਣ ਲੱਗ ਪਏ।
ਸਤਿਗੁਰ ਹੱਥ ਚਰ ਸੀਤ ਹਿਲਾਇਓ,
ਸਤਿਗੁਰਾਂ ਜੀ ਦੇ ਕੋਲ ਦੁੱਧ ਆਇਆ ਤੇ ਸਤਿਗੁਰਾਂ ਜੀ ਨੇ ਸਿਰ ਹਿਲਾਇਆ।
ਕਰਾਮਾਤ ਜਗ ਦੇਖਣ ਆਇਓ,
ਸਤਿਗੁਰੂ ਜੀ ਕਹਿਣ ਲੱਗੇ ਭਾਈ ਤੁਸੀਂ ਕਰਾਮਾਤ ਵੇਖਣਾ ਚਾਹੁੰਦੇ ਹੋ, ਇਸੇ ਕੰਮ ਵਾਸਤੇ ਸੰਸਾਰ ਦੇ ਵਿੱਚ ਆਏ ਹੋ। ਕਰਾਮਾਤ ਕਹਿਰ ਦਾ ਨਾਮ ਹੈ, ਕਰਾਮਾਤ ਨਹੀਂ। ਦਸਾਂ ਪਾਤਸ਼ਾਹੀਆਂ ਨੇ ਕਿਤੇ ਵੀ ਕਰਾਮਾਤ ਨਹੀਂ ਦਿਖਾਈ, ਸੁਭਾਵਕ ਵਰਤਦੇ ਨੇ ਸਤਿਗੁਰੂ ਜੀ ਤੇ ਕਰਾਮਾਤ ਨੂੰ ਮੰਨਣ ਵਾਲੇ ਲੋਕਾਂ ਦੀ ਨਜ਼ਰ ਦੇ ਵਿੱਚ ਉਹ ਕਰਾਮਾਤ ਹੈ। ਅਸੀਂ ਕਰਾਮਾਤਾਂ ਨੂੰ ਮੰਨਦੇ ਹਾਂ ਕਰਾਮਾਤ। ਹੁਣ ਦੱਸੋ ਵੀ ਜੇ ਸਤਿਗੁਰਾਂ ਜੀ ਨੇ ਕਰਾਮਾਤ ਹੀ ਵਰਤਣੀ ਹੁੰਦੀ, ਫਿਰ ਕੀ ਲੋੜ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬੈਠਣ ਦੀ। ਜਿਹੜੇ ਗੁਰੂ ਤਬਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁੱਖ ਨਾਠੇ, ਭਾਈ ਸੂਰਜ ਨੂੰ ਠੰਡਾ ਕਰ ਸਕਦੇ ਨੇ ਗੁਰੂ ਨੇ, ਗੁਰੂ ਦੇ ਸੇਵਕ ਕਰਨ ਦੀ ਸਮਰੱਥਾ ਰੱਖਦੇ ਆ। ਗੁਰੂ ਤੇ ਕੀ ਕਰ ਸਕਦਾ ਇਹਦੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਨਾ, ਗੁਰੂ ਦੇ ਸਿੱਖ ਸਮਰੱਥਾ ਰੱਖਦੇ ਨੇ। ਕਰਾਮਾਤ ਦਿਖਾਉਣੀ ਹੁੰਦੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚਾਰ ਯੁੱਧ ਕਰਨ ਦੀ ਲੋੜ ਨਹੀਂ ਸੀ ਹੈ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੀਸ ਦੇਣ ਦੀ ਲੋੜ ਨਹੀਂ ਸੀ ਕਰਾਮਾਤ ਦਿਖਾ ਦਿੰਦੇ। ਦਸਮ ਪਾਤਸ਼ਾਹ ਜੀ ਨੇ 14 ਜੰਗ ਲੜੇ, 6 ਮਹੀਨੇ ਭੁੱਖੇ ਬੈਠੇ ਰਹੇ ਆਪ, ਕੀ ਨਹੀਂ ਸੀ ਕਰ ਸਕਦੇ। ਸਾਹਿਬ ਜੀ ਕਹਿੰਦੇ ਭਾਈ ਕਰਾਮਾਤਾਂ ਵੇਖਣ ਵਾਸਤੇ ਉਹ ਸੰਸਾਰ ਦੇ ਵਿੱਚ, ਕਰਾਮਾਤ ਕਹਿਰ ਦਾ ਨਾਮ ਹੈ।
ਇਹ ਸਿੱਖਾ ਤੈ ਕਿਆ ਕੰਮ ਕੀਓ,
ਭਾਈ ਆ ਕੀ ਕੰਮ ਕਰਨਾ ਕੀਤਾ ਕਿ ਮੱਝਾਂ ਦਾ ਦੁੱਧ ਬਦਲ ਕੇ ਲਿਆਇਆ ਤੇ ਗੁਰੂ ਨੂੰ ਪਰਖਣਾ ਚਾਹੁੰਦਾ ਵੀ ਗੁਰੂ ਦੱਸੇ ਕਿਹੜੀ ਮੱਝ ਦਾ ਦੁੱਧ ਹੈ, ਇਹ ਬੂਰੀ ਦਾ ਕਿ ਕਾਲੀ ਦਾ। ਇਹੋ ਜਿਹੇ ਕੰਮਾਂ ਦੇ ਵਿੱਚ ਤੁਸੀਂ ਪਏ ਹੋ।
ਅੰਤ ਗੁਰੂ ਕੋ ਚਾਤ ਲਿਓ,
ਭਾਈ ਕੀ ਤੁਸੀਂ ਗੁਰੂ ਦਾ ਅੰਤ ਲੈਣਾ ਚਾਹੁੰਦੇ ਹੋ। ਇਸ ਤਰ੍ਹਾਂ ਸਤਿਗੁਰਾਂ ਜੀ ਨੇ ਰੋਕਿਆ, ਬਈ ਇਸ ਪਾਸੇ ਨਹੀਂ ਜਾਣਾ।
ਹੋਵੇਰਾ ਜੋੜ ਹੱਥ ਸਿੱਖਣ ਕਹੋ, ਹਮ ਨਾਰਨ ਯਹ ਛਲਕੀਨ।
ਉਸਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਨਹੀਂ ਸੀ ਕਰਨਾ ਚਾਹੁੰਦਾ, ਇਹ ਸਾਡੀਆਂ ਘਰ ਵਾਲੀਆਂ ਕਰਦੀਆਂ ਨੇ, ਉਹ ਵੇਖਣਾ ਚਾਹੁੰਦੀਆਂ ਨੇ ਤੁਹਾਡੀ ਕਰਾਮਾਤ ਨੂੰ।
ਸਤਿਗੁਰ ਕਹੀ ਫਿਰ ਨਾ ਕਰਿਓ, ਅਬ ਹਮ ਬਖਸ਼ੋ ਦੀਨ।
ਕਹਿੰਦੇ ਭਾਈ ਹੁਣ ਤੇ ਬਖਸ਼ ਦਿੱਤਾ, ਪਰ ਅੱਗੇ ਨੂੰ ਐਸੀ ਗੱਲ ਨਾ ਕਰਿਓ, ਕਦੇ ਵੀ ਕਿਸੇ ਦਾ ਅੰਤ ਕਿਸੇ ਦੀ ਕਰਾਮਾਤ ਦੇਖਣ ਦੀ ਕੋਸ਼ਿਸ਼ ਨਹੀਂ ਕਰਨੀ। ਆਪਾਂ ਕਿਸੇ ਨੂੰ ਪਰਖੀਏ, ਉਹ ਤੇ ਪਰਖ ਦੇ ਵਿੱਚ ਪੂਰਾ ਉਤਰ ਜਾਣਾ, ਪਰ ਜੇ ਅਗਲੇ ਨੇ ਸਾਨੂੰ ਪਰਖ ਲਿਆ ਫਿਰ ਆਪਾਂ ਪੂਰੇ ਨਹੀਂ ਉਤਰਾਂਗੇ। ਇਸ ਕਰਕੇ ਸਾਡਾ ਭਾਈ ਇਹ ਪਾਸਾ ਨਹੀਂ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ, ਨਾਲ ਗੁਰੂ ਜੀ ਦਾ ਸਾਨੂੰ ਹੁਕਮ ਦੇ ਵਿੱਚ ਤੁਰਨ ਦਾ ਹੁਕਮ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਲਈ ਦਾਸ ਖੀਵਾਂ ਦਾ ਜਾਚਕ ਹੈ।